ਜੋ ਦੁਰਲਭ ਦਰਸ਼ਨ ਕਰ ਲਿਓ ਅਬੈ ਕੈ ਆਪਸ ਮੈਂ ਪਹੁੰਚੈ ਸਬੈ ਰਾਤ ਬਿਤਾਈ ਜਾਗਰਨ ਕਰਕੇ ਸਤਗੁਰ ਕੇ ਗੁਣ ਸਿਮਰ ਸਿਮਰ ਕੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸ਼ਬਦ ਗੁਰਮੂਰਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਨੇਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸਤਿਗੁਰੂ ਗੁਰੂ ਕਲਗੀਧਰ ਦਾ ਇਤਿਹਾਸ ਦਸਵੇਂ ਪਾਤਸ਼ਾਹ ਜੀ ਦੀ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜ਼ਖਮ ਗੁਲਖਾਂ ਵੱਲੋਂ ਕੀਤਾ ਹੋਇਆ ਜੋ ਕਟਾਰ ਦਾ ਵਾਰ ਹੈ ਉਹ ਪਹਿਲਾਂ ਤਾਂ ਭਰ ਗਿਆ। ਬਹਾਦਰ ਸ਼ਾਹ ਦੇ ਭੇਜੇ ਹੋਏ ਦੋ ਅਮਰਾਵ ਆਏ ਨੇ, ਸਤਿਗੁਰਾਂ ਦੇ ਦਰਸ਼ਨ ਕੀਤੇ, ਗੁਰਦੇਵ ਦੇ ਲਾਗੇ ਗੁਰਦੇਵ ਦੇ ਦੋ ਧਨਖ ਪਏ ਵੇਖੇ। ਸੋਚਦੇ ਨੇ ਇਹੋ ਜਿਹੇ ਵੱਡੇ ਕਠੋਰ ਧਨਖ ਕੌਣ ਚਲਾ ਸਕਦਾ ਹੋਣਾ, ਕੋਈ ਫਰਿਸ਼ਤਾ ਹੀ ਹੋਵੇ ਤਾਂ ਚਲਾਵੇ, ਕੋਈ ਬੰਦਾ ਤਾਂ ਨਹੀਂ ਚਲਾ ਸਕਦਾ। ਗੁਰੂ ਪੀਰ ਨੇ ਇਹਨਾਂ ਨੇ ਵਿਖਾਵੇ ਵਾਸਤੇ ਰੱਖੇ ਹੋਣਗੇ। ਅੰਤਰਯਾਮੀ ਸਤਿਗੁਰੂ ਜਾਣ ਗਏ ਕਿ ਇਹਨਾਂ ਦੇ ਮਨ ਚ ਸੰਸਾ ਹੈ, ਕਿਉਂਕਿ ਇਹਨਾਂ ਨੇ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦਾ ਜੰਗ ਨਹੀਂ ਵੇਖਿਆ। ਸਤਿਗੁਰਾਂ ਨੇ ਦੋਨੋਂ ਧਨਖ ਚੁੱਕੇ, ਆਪਣੇ ਮੁੱਠੇ ਵਿੱਚ ਦੋਨਾਂ ਧਨਖਾਂ ਦੀ ਪੱਟੀ ਲਈ ਔਰ ਦੋਵਾਂ ਦੀ ਤੰਦੀ ਪਕੜ ਕੇ ਕੰਨਾਂ ਤੱਕ ਖਿੱਚ ਕੇ ਧਨਖਾਂ ਦੀ ਚਿਰੜ ਚਿਰੜ ਕਰਾ ਦਿੱਤੀ। ਦੋ ਤਿੰਨ ਵਾਰ ਜਦੋਂ ਤੰਦੀ ਖਿੱਚੀ ਤੇ ਮਹਾਰਾਜ ਜੀ ਦਾ ਜ਼ਖਮ ਹਾਲੇ ਕੱਚਾ ਸੀ, ਖੁੱਲ ਗਿਆ, ਖੂਨ ਦੀ ਤਤੀਰੀ ਵਗੀ, ਸਤਿਗੁਰਾਂ ਦੇ ਬਾਣੇ ਦਾ, ਸਤਿਗੁਰਾਂ ਦੇ ਚੋਲੇ ਦਾ ਰੰਗ ਲਾਲ ਹੋ ਗਿਆ। ਇਹਨਾਂ ਦੋਨਾਂ ਅਮਰਾਵਾਂ ਨੇ ਆਖਿਆ, ਮਹਾਰਾਜ ਇਹ ਕੀ ਕੀਤਾ? ਸਤਿਗੁਰਾਂ ਨੇ ਇਹਨਾਂ ਨੂੰ ਸਿਰੇ ਪਾਓ ਦੇ ਕੇ ਵਿਦਾ ਕਰ ਦਿੱਤਾ, ਜ਼ਖਮ ਜਿੰਨਾ ਪਹਿਲਾਂ ਸੀ ਉਹਦੇ ਨਾਲੋਂ ਵੀ ਦੁੱਗਣਾ ਹੋ ਗਿਆ। ਸਿੰਘਾਂ ਦੇ ਮਨਾਂ ਵਿੱਚ ਬੜੀ ਭਾਰੀ ਉਪਰਾਮਤਾ ਤੇ ਵੈਰਾਗ ਹੈ। ਕਲਗੀਧਰ ਨੇ ਹੁਕਮ ਕੀਤਾ, ਭਾਈ ਹੁਣ ਅਸੀਂ ਸੱਚਖੰਡ ਨੂੰ ਜਾਣ ਦੀਆਂ ਤਿਆਰੀਆਂ ਕਰ ਲਈਆਂ। ਸੱਚਖੰਡ ਜਾਣ ਵਾਸਤੇ ਅੰਗੀਠੇ ਲਈ ਜੋ ਜੋ ਚਾਹੀਦਾ, ਚੰਦਨ ਚਾਹੀਦਾ, ਘਿਓ ਚਾਹੀਦਾ, ਲੱਕੜੀ ਆਦਿਕ ਚਾਹੀਦੀ ਹੈ, ਉਹ ਸਾਰੀ ਇਕੱਠੀ ਕਰੋ। ਚੌਥ ਵਾਲੇ ਦਿਨ ਮਹਾਰਾਜ ਜੀ ਨੇ ਇੱਕ ਬੜਾ ਵੱਡਾ ਲੰਗਰ ਕੀਤਾ, ਭੰਡਾਰਾ ਕੀਤਾ, ਬ੍ਰਹਮ ਭੋਜ ਕੀਤਾ। ਅਨੇਕਾਂ ਮਹਾਂਪੁਰਸ਼ਾਂ ਸੰਤਾਂ ਮਹੰਤਾਂ ਨੂੰ ਬੁਲਾ ਕੇ ਸਭ ਨੂੰ ਭੋਜਨ ਛਕਾਇਆ, ਭਾਂਤ ਭਾਂਤ ਦੀਆਂ ਸਬਜ਼ੀਆਂ ਭਾਜੀਆਂ ਪਕਵਾਨ ਪੂੜੀਆਂ ਪੂੜੇ ਸਭ ਵਿੱਚ ਵਰਤਾਏ, ਸਭ ਨੇ ਛਕੇ, ਛੱਕ ਕੇ ਸਭ ਆਨੰਦਿਤ ਹੋਏ ਗੁਰੂ ਕਲਗੀਧਰ ਦੇ ਦਰਸ਼ਨਾਂ ਵਾਸਤੇ। ਬੇਅੰਤ ਸੰਗਤਾਂ ਪੁੱਜ ਰਹੀਆਂ ਨੇ। ਚੌਥ ਦੀ ਰਾਤ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਅੱਜ ਰਾਤ ਕਿਸੇ ਨੇ ਸੌਣਾ ਨਹੀਂ, ਪਰਮੇਸ਼ਰ ਦਾ ਭਜਨ ਕਰਦਿਆਂ ਕੀਰਤਨ ਕਰਦਿਆਂ ਰਾਤ ਬਤੀਤ ਕਰਨੀ ਹੈ। ਸਤਿਗੁਰਾਂ ਦਾ ਤੰਬੂ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰ ਬੈਠੇ ਨੇ, ਸਿੱਖ ਸੰਗਤਾਂ ਬਾਹਰ ਬੈਠੀਆਂ ਨੇ, ਸਾਰੇ ਸਿੱਖ ਆਪੋ ਆਪਣੇ ਆਨੰਦ ਵਿੱਚ ਬੈਠੇ ਕੀਰਤਨ ਕਰ ਰਹੇ ਨੇ, ਕੋਈ ਗੁਰਬਾਣੀ ਪੜ੍ਹ ਰਿਹਾ ਹੈ, ਵੈਰਾਗਮਈ ਮਾਹੌਲ ਬਣਿਆ ਹੋਇਆ। ਸਿੰਘਾਂ ਦੇ ਮਨਾਂ ਵਿੱਚ ਐਸਾ ਵੈਰਾਗ ਹੈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਾਅਦ ਸਾਡਾ ਵਾਲੀ ਕੌਣ ਹੋਵੇਗਾ, ਕੌਣ ਸਾਡੀ ਬਾਂਹ ਫੜੇਗਾ? ਇਦਾਂ ਦੇ ਕਈ ਪ੍ਰਕਾਰ ਦੇ ਖਿਆਲ ਸਿੰਘਾਂ ਦੇ ਹਿਰਦਿਆਂ ਵਿੱਚ ਆ ਰਹੇ ਨੇ। ਜੋ ਹੁਕਮ ਗੁਰੂ ਸਾਹਿਬ ਨੇ ਕੀਤਾ ਭਾਈ ਸੰਤੋਖ ਸਿੰਘ ਜੀ, ਭਾਈ ਧਰਮ ਸਿੰਘ ਜੀ, ਜੋਤ ਸਿੰਘ ਜੀ ਹੋਣੀ ਸਤਿਗੁਰਾਂ ਦੇ ਹੁਕਮ ਦੀ ਉਸੇ ਤਰ੍ਹਾਂ ਪਾਲਣਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਦੁਰਲਭ ਦਰਸ਼ਨ ਕਰ ਲਿਓ ਅਬੈ।
ਬੇਅੰਤ ਸਿੱਖ ਬੜੀ ਛੇਤੀ ਛੇਤੀ ਨਾਲ ਆ ਰਹੇ ਨੇ ਸਤਿਗੁਰਾਂ ਦਾ ਜਿੱਥੇ ਡੇਰਾ ਹੈ। ਕਹਿੰਦੇ ਭਾਈ ਹੁਣ ਸਤਿਗੁਰਾਂ ਦੇ ਦੁਰਲਭ ਦਰਸ਼ਨ ਨੇ, ਹੁਣ ਇਹ ਦਰਸ਼ਨ ਨੂੰ ਮੁੜ ਦੁਬਾਰਾ ਨਹੀਂ ਹੋਣੇ, ਚਲੋ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰ ਲਈਏ।
ਕਹਿ ਆਪਸ ਮੈਂ ਪਹੁੰਚੇ ਸਬੈ,
ਆਪੋ ਵਿੱਚ ਇਹ ਬਚਨ ਕਰਕੇ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ ਸਿੱਖ ਆ ਰਹੇ ਹਨ।
ਰਾਤ ਬਿਤਾਈ ਜਾਗਰਨ ਕਰਕੇ,
ਰਾਤ ਨੂੰ ਸਾਰੀਆਂ ਸੰਗਤਾਂ ਦਾ ਜੋੜ ਮੇਲ ਹੋਇਆ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਹੁਕਮ ਅਨੁਸਾਰ ਗੁਰਬਾਣੀ ਦਾ ਕੀਰਤਨ ਕਰਦਿਆਂ, ਭਜਨ ਕਰਦਿਆਂ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ।
ਸਤਿਗੁਰ ਕੇ ਗੁਣ ਸਿਮਰ ਸਿਮਰ ਕੈ,
ਸਾਰੀ ਰਾਤ ਸਿੱਖ ਬੈਠੇ ਰਹੇ ਸਤਿਗੁਰੂ ਗੁਰੂ ਕਲਗੀਧਰ ਦੇ ਗੁਣਾਂ ਨੂੰ ਸਿਮਰਦੇ ਨੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਸਿਮਰਦੇ ਹਨ।
ਜਾਮ ਰਹੀ ਜਬ ਸੋਚ ਸ਼ਨਾਨੇ,
ਜਦੋਂ ਪਹਿਰ ਰਾਤ ਰਹੀ ਯਾਨੀ ਕਿ ਅੰਮ੍ਰਿਤ ਵੇਲਾ ਹੋਇਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਸ਼੍ਰੀ ਪ੍ਰਭ ਕਰ ਕੈ ਲਾਇਸ ਧਿਆਨੇ,
ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਨੇ, ਔਰ ਆਪਣੇ ਆਸਣ ਤੇ ਬੈਠ ਕੇ ਗੁਰੂ ਕਲਗੀਧਰ ਜੀ ਨੇ ਆਪਣੇ ਨਿੱਜ ਸਰੂਪ ਵਿੱਚ ਧਿਆਨ ਜੋੜਿਆ। ਜੋ ਸਤਿਗੁਰਾਂ ਦਾ ਨਿੱਜ ਰੂਪ ਹੈ, ਆਪਣੇ ਉਸ ਨਿਜਾ ਆਨੰਦ ਵਿੱਚ ਨਿਜ ਸਰੂਪ ਵਿੱਚ ਮਹਾਰਾਜ ਜੀ ਨੇ ਆਪਣੀ ਸੁਰਤ ਜੋੜੀ ਹੈ।
ਸਤ ਚੇਤਨ ਆਨੰਦ ਵਿਸਾਲਾ,
ਸਤਿਗੁਰਾਂ ਦਾ ਕਿਹੜਾ ਸਰੂਪ ਹੈ ਖਾਲਸਾ ਜੀ? ਸਤਿਗੁਰਾਂ ਦਾ ਸਰੂਪ ਹੈ ਸਤ ਚੇਤਨ ਤੇ ਆਨੰਦ। ਸਾਦਾ ਸੱਚ ਦਾਨੰਦ ਸਰਬੰਗ ਪ੍ਰਣਾਸੀ, ਐਸਾ ਜਿਹੜਾ ਸਤਿਗੁਰਾਂ ਦਾ ਨਿਜ ਸਰੂਪ ਹੈ।
ਨਿਜ ਸਰੂਪ ਮਨ ਥਿਰੇ ਕਿਰਪਾਲਾ,
ਸਤ ਚੇਤਨ ਆਨੰਦ ਸਰੂਪ ਦੇ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਥਿਰ ਹੋ ਕੇ ਬੈਠੇ ਨੇ, ਆਪਣੇ ਨਿਜ ਸਰੂਪ ਦੇ ਵਿੱਚ ਐਸੇ ਨਿਜਾ ਆਨੰਦ ਵਿੱਚ ਬਲੀਨ ਹੋਏ ਬੈਠੇ ਹਨ।
ਨਭ ਸਮ ਵਿਆਪਕ ਜੋ ਸਭ ਮਾਈ,
ਐਸਾ ਸਰੂਪ ਹੈ ਗੁਰੂ ਕਲਗੀਧਰ ਦਾ ਜੋ ਆਕਾਸ਼ ਦੇ ਸਮਾਨ ਸਾਰਿਆਂ ਵਿੱਚ ਵਿਆਪਕ ਹੈ। ਜਿਵੇਂ ਆ ਆਕਾਸ਼ ਸਾਰੇ ਪਾਸੇ ਵਿਆਪਕ ਹੈ, ਐਸੇ ਨਭ ਦੇ ਸਮਾਨ, ਆਕਾਸ਼ ਦੇ ਸਮਾਨ ਮਹਾਰਾਜ ਜੀ ਦਾ ਸਰੂਪ ਵਿਆਪਕ ਹੈ।
ਅਸ ਪਰਮਾਤਮਾ ਬਿਨ ਕੋ ਨਾਈ,
ਐਸੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜਿਵੇਂ ਆਕਾਸ਼ ਹਰ ਜਗ੍ਹਾ ਤੇ ਹੈ, ਤੈਸੇ ਉਹ ਪਾਰਬ੍ਰਹਮ ਪ੍ਰਮਾਤਮਾ ਹਰ ਜਗ੍ਹਾ ਤੇ ਆ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ।
ਭੂਤ ਭਵਿੱਖ ਨਾਸ਼ ਪ੍ਰਮਾਣ,
ਔਰ ਜਿਹਦਾ ਨਾ ਪਹਿਲਾਂ ਕਦੇ ਨਾਸ਼ ਹੋਇਆ, ਨਾ ਹੁਣ ਨਾਸ਼ ਹੋਵੇਗਾ, ਨਾ ਹੀ ਆਉਣ ਵਾਲੇ ਸਮੇਂ ਚ ਨਾਸ਼ ਹੋਵੇਗਾ। ਜਿਹੜਾ ਤਿੰਨਾਂ ਕਾਲਾਂ ਵਿਚ ਰਹੇ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਔਰ ਜਿਹਦਾ ਕਦੇ ਪ੍ਰਣਾਮ ਨਹੀਂ ਹੁੰਦਾ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ।
ਯਾ ਤੇ ਸਤ ਕਹਿਤ ਸ਼੍ਰੁਤੀ ਨਾਮ,
ਇਸ ਕਰਕੇ ਵੇਦਾਂ ਨੇ, ਸ਼ਾਸਤਰਾਂ ਨੇ ਮਹਾਰਾਜ ਜੀ ਦਾ ਜਿਹੜਾ ਐਸਾ ਨਿਜ ਸਰੂਪ ਹੈ ਉਹਨੂੰ ਸਤ ਰੂਪ ਕਰਕੇ ਵਰਣਨ ਕੀਤਾ ਹੈ। ਭਾਈ ਸੰਤੋਖ ਸਿੰਘ ਜੀ ਸਤ ਚੇਤਨ ਤੇ ਆਨੰਦ ਦੀ ਵਿਆਖਿਆ ਕਰਕੇ ਦੱਸ ਰਹੇ ਨੇ ਵੀ ਸਤ ਕਿਸ ਨੂੰ ਕਹਿੰਦੇ ਨੇ। ਕਹਿੰਦੇ ਸਤ ਉਹ ਹੈ ਜਿਹੜਾ ਤਿੰਨਾਂ ਕਾਲਾਂ ਚ ਰਹੇ, ਜਿਸ ਦਾ ਕਦੇ ਵਿਨਾਸ਼ ਨਾ ਹੋਵੇ, ਉਹਨੂੰ ਵੇਦਾਂ ਤੇ ਸ਼ਾਸਤਰਾਂ ਦੇ ਵਿੱਚ ਸਤ ਕਿਹਾ ਜਾਂਦਾ ਹੈ।
ਮਾਇਆ ਜਗਤ ਅਵਿਦਿਆ ਆਦਿ,
ਜਿਹੜੀ ਮਾਇਆ ਹੈ ਪ੍ਰਮਾਤਮਾ ਦੀ, और जगत है और जितनी अविद्या है,
जिस बिहीन जड़ सैत बिखाद,
जिस परमात्मा तो बिना ये सब कुछ जड़ है, कुछ नहीं कर सकती, ना माया कुछ कर सकती है, ना संसार कुछ कर सकता, ना ही अविद्या कुछ कर सकती है।
मेल पाए ते देह जितेक,
जिस दी सत्ता प्राप्त करके, जिसका मेल प्राप्त करके जितनिया देहा हन,
किरियावान होवे सैत बबेक,
सारिया देहा किरियामान हुंदिया ने, आ बोल रहे ने मनुख, जीव हस रहे ने, बैठे ने, खेड रहे ने, कोई किधर विचर रहा है, कोई किधर विचर रहा है, जितने शरीर किरियामान हो रहे ने,
या ते चेतन नाम बतावें,
परमात्मा दा स्वरूप एदे विच व्यापक है ता किरियामान है, जे परमात्मा दी सत्ता निकल जे ते फिर ता कुछ नहीं, फिर ता मुर्दा ता नहीं कदे हिलदा जुलदा, जेदे विच आत्मा दी सत्ता होवे ओही क्रियामान हुंदा, इस करके परमात्मा चेतन स्वरूप है।
मन आदक चंचल होवे जावे,
इस परमात्मा दी सत्ता प्राप्त करके ए मन आदक जेड़ियां साडियां अंदर दियां बिरतियां ने चंचल हुंदियां ने, चलाए मान हुंदियां ने, उस नूं चेतन कहिंदे हन।
जिस बहीन दुख सगरे हेरी,
जिस तों बहीन ए सब कुछ जड़ है, कुछ नहीं कर सकदे,
विश्यानंद बूंद जिस केरी,
फिर खालसा जी हुण आनंद दी व्याख्या करन लगे ने भी आनंद स्वरूप परमात्मा किवें है। दुनिया दे जितने विश्यानंद ने, विश्यां दे भी आनंद हुंदे ने ना, खाण पीण दा आनंद है, भोगण दा आनंद है, वेखण दा आनंद है, सुणन दा आनंद है, एदा ए जितने संसार दे विषय आनंद ने, एक बूंद दे समान हन।
सो आनंद को उदत अपारा,
परमात्मा उस आनंद दा समुंदर है, परमात्मा दे उस आनंद दे समुंदर दे विषय आनंद एक बूंद दे समान ने। आखो सतनाम
श्री वाहे।
खालसा जी वेखो किन्ना आनंद होवेगा परमात्मा विच, विषयां विच सानू इन्ना आनंद आउंदा है, ये जितने विषय ने संसार दे एक बूंद मात्र ने उस परमात्मा दे आनंद दे सामने, परमात्मा उस आनंद दा अथा समुंदर है।
तिस मैं ब्रित टिकी इक सारा,
उहदे विच महाराज गुरु कलगी धर दी ऐसा जिहड़ा सत चेतन आनंद स्वरूप है, उदे विच महाराज दसवें पातशाह जी दी सुरत टिकी हुई है।
जो मानव अज्ञान विनाशे,
ऐसे सतगुरु जी जो अपने सेवकां दे अंदरों अज्ञान दा विनाश करन वाले हन,
पाए कृपा समझे गुर आशे,
सतगुरां दी कृपा प्राप्त पा के करा करके ओही सतगुरां दे आशे नूं समझ सकदे हन।
ब्रित सथूल ते लीन हटा,
और सतगुरु जी ने जेड़ा संसार दा सथूल पसारा है ओदे तो महाराज जी ने अपनी बिरती हटा ली है।
सूखम के विचार मन लाए,
जो बहुत ही सूक्ष्म तत् है आत्म तत्, ओदी विचार विच महाराज जी ने अपनी बिरती नूं टका रखिया है।
रजू सरप जगत को जाना,
खालसा जी जिवें रस्सी च सप प्रतीत हुंदा पर ओ मिथ्या है, इसे तरह ब्रह्म विच संसार कल्पत है और मिथ्या है, एदा प्रतीत करके जानिया है।
सत स्वरूप आपनो माना,
इहो जिहा जिहड़ा सत स्वरूप है अपना वह गुरु कलगी धर जी ने मन्या है।
बालक तरन ब्रिद ने होवा,
ऐसा स्वरूप है सतगुरां दा जिहड़ा ना ता बचपन विच आउंदा, ना जवानी विच आउंदा, ते ना ही बुढ़ेपे विच आउंदा है।
जन्मे नहीं मरण ने जोवा,
जिसका ना जन्म हुंदा ते ना ही मौत हुंदी है।
देह आदिक हंता निर्वार,
देह आदिक दी जेड़ी हंगता है ओ महाराज जी ने अपने हृदय च निवारी हुई है।
ओ स्वरूप जानियो निरतार,
ऐसा जेड़ा आत्म स्वरूप है ओ सतगुरु जी ने अपने अंदर निर्धारित किया होया।
हरक शोक तिन कहो किम होवे,
दसो फिर जेड़े अपने आप नू आत्मा स्वरूप समझन, उन्हां नू किवें कोई हरख ते सोग व्याप सकदा है। ਜਿੱਥੇ ਸਤਿਗੁਰਾਂ ਦੀ ਬਿਰਤੀ ਟਿਕੀ ਹੋਈ ਹੈ ਉੱਥੇ ਨਾ ਹਰਖ ਹੈ ਨਾ ਸੋਗ ਹੈ।
ਰੂਪ ਅਨਾਸ਼ੀ ਬਿਨ ਦੁੱਖ ਜੋਵੈ,
ਐਸਾ ਰੂਪ ਹੈ ਜਿਸ ਦਾ ਕਦੇ ਅਨਾਸ਼ ਨਹੀਂ ਹੁੰਦਾ, ਜਿੱਥੇ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਪਾਉਂਦਾ।
ਅੰਮ੍ਰਿਤ ਵੇਲੇ ਨੈਣ ਉਗਾਰੇ,
ਐਸੇ ਸਰੂਪ ਵਿੱਚ ਮਹਾਰਾਜ ਜੀ ਤਾੜੀ ਲਾ ਕੇ ਸਮਾਧੀ ਲਾ ਕੇ ਬੈਠੇ ਨੇ, ਕੁਝ ਸਮਾਂ ਬੈਠੇ ਰਹੇ, ਜਦੋਂ ਥੋੜੀ ਥੋੜੀ ਲੋ ਲੱਗੀ, ਦਿਨ ਚੜਿਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਹਨ।
ਸਿੰਘਨ ਸਕਲ ਬੰਦਨਾ ਤਾਰੇ,
ਇਹਨਾਂ ਨੂੰ ਸਿੰਘ ਆ ਗਏ ਮਹਾਰਾਜ ਜੀ ਦੇ ਪਾਸ, ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਨ ਲੱਗੇ।
ਹੱਥ ਜੋੜ ਅਰਦਾਸ ਬਖਾਨੀ,
ਹੱਥ ਜੋੜ ਕੇ ਸਿੰਘਾਂ ਨੇ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਅਰਦਾਸ ਕੀਤੀ ਹੈ।
ਕਹੋ ਆਪ ਉਪਦੇਸ਼ਨ ਬਾਣੀ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਆਪ ਜੀ ਕਿਰਪਾ ਕਰਕੇ ਸਾਨੂੰ ਅੰਤਲਾ ਉਪਦੇਸ਼ ਬਖਸ਼ਿਸ਼ ਕਰੋ।
ਅਬ ਤੋ ਦਰਸ਼ਨ ਤੇ ਸੁਖ ਪਾਵੇ,
ਕਿਉਂਕਿ ਹੁਣ ਤਾਂ ਅਸੀਂ ਤੁਹਾਡੇ ਦਰਸ਼ਨ ਕਰਕੇ ਸੁਖ ਪਾ ਰਹੇ ਹਾਂ, ਹੁਣ ਤਾਂ ਸਾਨੂੰ ਤੁਹਾਡੇ ਦਰਸ਼ਨ ਹੋ ਰਹੇ ਨੇ ਤੇ ਅਸੀਂ ਸੁਖੀ ਹਾਂ।
ਜੈ ਸੁਨ ਪੀਛੇ ਮਨ ਠਹਿਰਾਵੇ,
ਮਹਾਰਾਜ ਤੁਸੀਂ ਸੱਚਖੰਡ ਚੱਲੇ ਹੋ ਤੇ ਤੁਹਾਡੇ ਜਾਣ ਤੋਂ ਬਾਅਦ ਜਿਹਦੇ ਨਾਲ ਸਾਡਾ ਮਨ ਠਹਿਰ ਜਾਵੇ, ਜਿਹਦੇ ਨਾਲ ਸਾਡੇ ਮਨਾਂ ਨੂੰ ਧੀਰਜ ਮਿਲੇ, ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ ਜਿਹੜਾ ਤੁਹਾਡੇ ਤੋਂ ਬਾਅਦ ਵੀ ਅਸੀਂ ਆਪਣੇ ਹਿਰਦੇ ਚ ਮੰਨੀਏ।
ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰੇ,
ਜਦੋਂ ਸਿੰਘਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਸੁਣੋ ਖਾਲਸਾ ਤੁਮ ਮਮ ਪਿਆਰੇ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਸੁਣੋ, ਤੁਸੀਂ ਮੇਰੇ ਪਿਆਰੇ ਹੋ, ਤੁਸੀਂ ਮੇਰੇ ਪਿਆਰ ਦੇ ਰੰਗ ਵਿੱਚ ਰੱਤੇ ਹੋਏ ਹੋ ਖਾਲਸਾ ਜੀ।
ਨੀਤ ਰਚੀ ਪਰਮੇਸ਼ਰ ਜੈਸੇ,
ਇਹ ਵਿਧਾਤੇ ਦੀ ਨੀਤ ਹੈ, ਰਚੀ ਹੋਈ ਹੈ, ਅਕਾਲ ਪੁਰਖ ਨਿਰੰਕਾਰ ਦਾ ਹੁਕਮ ਰਚਿਆ ਹੋਇਆ ਹੈ।
ਭੂਤ ਭਵਿੱਖ ਨਾ ਮਿਟੈ ਸੋ ਕੈਸੇ,
ਇਹ ਜੋ ਪਹਿਲਾਂ ਵੀ ਨਹੀਂ ਮਿਟਿਆ, ਹੁਣ ਵੀ ਨਹੀਂ ਮਿਟਣਾ, ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਮਿਟਣਾ, ਜੋ ਪਰਮਾਤਮਾ ਦਾ ਹੁਕਮ ਹੈ।
ਜੋ ਜਨਮੈ ਹੋਏ ਤਿਨ ਮਰਨਾ,
ਸੱਚਾਈ ਹੈ, ਵਿਧਾਤੇ ਦੀ ਰਚੀ ਹੋਈ ਰਚਨਾ ਦੀ ਪ੍ਰਕਿਰਤੀ ਦਾ ਇਹ ਨਿਯਮ ਹੈ ਕਿ ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ ਹੈ। ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ ਹੈ, ਇਹੀ ਵਿਧਾਤੇ ਦਾ ਨਿਯਮ ਹੈ।
ਦ੍ਰਿਸ਼ਟ ਮਾਨ ਲੈ ਨਾਸ਼ ਪ੍ਰਹਰਨਾ,
ਜਿਤਨਾ ਵੀ ਦ੍ਰਿਸ਼ਿਆ ਮਾਨ ਪਸਾਰਾ ਹੈ ਸਭ ਨਾਸ਼ ਹੋਣ ਵਾਲਾ ਹੈ ਖਾਲਸਾ ਜੀ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹ ਜੋ ਕੁਝ ਵੀ ਦਿਸ ਰਿਹਾ ਹੈ ਸਭ ਕੁਝ ਨਾਸ਼ਵਾਨ ਹੈ, ਬਿਨਸਣ ਵਾਲਾ ਹੈ।
ਨਿਸ ਦਿਨ ਸੂਰਜ ਚੰਦ ਉਪਾਏ,
ਆ ਜਿਹੜੀ ਰਾਤ ਦਿਨ ਸੂਰਜ ਚੰਦਰਮਾ, ਇਹ ਸਭ ਕੁਝ ਜੋ ਪਰਮਾਤਮਾ ਨੇ ਪੈਦਾ ਕੀਤੇ ਹਨ।
ਆਰ ਬਲਾ ਇਨ ਗਿਣਤ ਬਿਤਾਏ,
ਇਹਨਾਂ ਦੀ ਵੀ ਆਰ ਬਲਾ ਹੈ, ਇਹ ਵੀ ਆਪਣਾ ਸਮਾਂ ਦਿਨ ਬਤੀਤ ਕਰ ਰਹੇ ਨੇ, ਦਿਨ ਗਿਣ ਕੇ ਬਤੀਤ ਕਰ ਰਹੇ ਨੇ।
ਸਦਾ ਅਕਾਲ ਕਾਲ ਭਗਵਾਨਾ,
ਅਗਰ ਕਿਸੇ ਦਾ ਨਾਸ਼ ਨਹੀਂ ਹੁੰਦਾ ਤੇ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ।
ਪੁਜੈ ਔਦ ਸਭ ਕੋ ਕਾਰਖਾਨਾ,
ਪਰ ਜਦੋਂ ਸਾਰਿਆਂ ਦੀ ਉਮਰ ਪੁੱਜ ਜਾਂਦੀ ਹੈ ਉਦੋਂ ਉਹ ਕਾਲ ਫਿਰ ਇਹਨਾਂ ਜੀਵਾਂ ਨੂੰ ਖਾ ਲੈਂਦਾ, ਭੱਖ ਲੈਂਦਾ ਹੈ।
ਚੌਦੈ ਲੋਕ ਬਿਖੈ ਥਿਰ ਕੋਏ ਨਾ,
ਜਿਹੜੇ 14 ਭਵਨ 14 ਲੋਕ ਰਚੇ ਨੇ ਵਿਧਾਤੇ ਨੇ, ਇਹਨਾਂ ਵਿੱਚ ਕੁਝ ਵੀ ਥਿਰ ਨਹੀਂ ਹੈ, ਕੁਝ ਵੀ ਸਦਾ ਨਹੀਂ ਰਹਿਣ ਵਾਲਾ।
ਕੋ ਅਸ ਕਾਲ ਬਸੀ ਜੋ ਹੋਏ ਨਾ,
ਕੌਣ ਐਸਾ ਜਿਹੜਾ ਕਾਲ ਦੇ ਵਸ ਨਾ ਹੋਵੇ। ਕਲਗੀਧਰ ਜੀ ਕਹਿੰਦੇ ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਕਾਲ ਕੇ ਬਨਾਏ ਸਭ ਹੈ ਕਾਲ ਹੀ ਚਬਾਹਾਂਗੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕੁਝ ਐਸਾ ਨਹੀਂ ਜਿਹੜਾ ਕਾਲ ਦੇ ਵਸ ਨਾ ਹੋਵੇ, ਸਭ ਕੁਝ ਕਾਲ ਦੇ ਅਧੀਨ ਹੈ।
ਪੰਜ ਤੱਤ ਕੋ ਜਗ ਬਿਸਤਾਰਾ,
ਪੰਜਾਂ ਤੱਤਾਂ ਦਾ ਪ੍ਰਮਾਤਮਾ ਨੇ ਸਾਰਾ ਜਗਤ ਬਣਾਇਆ, ਸੰਸਾਰ ਪੈਦਾ ਕੀਤਾ।
ਤਿੰਨ ਪੀ ਪੱਖ ਹੈ ਕਾਲ ਕਰਾਰਾ।
ਦੇਖੋ ਪਰਮਾਤਮਾ ਦਾ ਕਾਲ, ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਵਰਤਾਰਾ, ਕਾਲ ਸਰੂਪ ਹੋ ਕੇ ਅਕਾਲ ਪੁਰਖ, ਉਹ ਜਿਹੜੇ ਪੰਜ ਤੱਤ ਨੇ ਉਹਨਾਂ ਪੰਜਾਂ ਤੱਤਾਂ ਨੂੰ ਵੀ ਖਤਮ ਕਰ ਦਿੰਦਾ ਹੈ। ਹੁਣ ਜੇ ਪੰਜ ਤੱਤ ਹੀ ਖਤਮ ਹੋ ਗਏ ਤੇ ਅੱਗੇ ਪੰਜਾਂ ਤੱਤਾਂ ਤੋਂ ਬਣਿਆ ਸੰਸਾਰ ਨਾ ਖਤਮ ਹੋਵੇਗਾ? ਉਹ ਤਾਂ ਪੰਜਾਂ ਤੱਤਾਂ ਦਾ ਵੀ ਕਾਲ ਹੈ।
ਜਬ ਕਾਰਨ ਲਇਓ ਬਿਨਾਸ਼ਾ,
ਜਦੋਂ ਵੀ ਇਹ ਕਾਰਨ ਬਣਦਾ ਸੰਸਾਰ ਦੇ ਵਿਨਾਸ਼ ਦਾ,
ਕਾਰਜ ਥਿਰ ਬੇ ਕੀ ਕਿਤੇ ਆਸਾ।
ਜੇ ਕਾਰਨ ਹੀ ਨਾ ਰਹੇਗਾ ਤੇ ਕਾਰਜ ਕਿਵੇਂ ਰਹੇਗਾ? ਕਾਰਨ ਪੰਜ ਤੱਤ ਨੇ, ਕਾਰਜ ਸੰਸਾਰ ਹੈ। ਜੇ ਪੰਜ ਤੱਤ ਹੀ ਨਾ ਰਹੇ ਤੇ ਕਾਰਜ ਕਿਵੇਂ ਹੋਵੇਗਾ?
ਸਭ ਕੋ ਰਚਨ ਹਾਰ ਕਮਲਾਸਨ,
ਕਹਿੰਦੇ ਸਾਰੇ ਸੰਸਾਰ ਦਾ ਰਚਨ ਹਾਰ ਬ੍ਰਹਮਾ ਮੰਨਿਆ ਜਾਂਦਾ ਹੈ।
ਕਾਲ ਪੁਰਖ ਪੱਖ ਕਰੇ ਬਿਨਾਸ਼ਨ,
ਪਰ ਪਰਮਾਤਮਾ ਨੇ, ਕਾਲ ਪੁਰਖ ਨੇ ਬ੍ਰਹਮਾ ਨੂੰ ਵੀ ਖਾ ਜਾਣਾ, ਬ੍ਰਹਮਾ ਨੂੰ ਵੀ ਭੱਖ ਲੈਣਾ। ਕਾਲ ਪਾਏ ਬ੍ਰਹਮਾ ਬਪ ਧਰਾ, ਉਦੋਂ ਵੀ ਕਾਲ ਨੇ ਖਾ ਜਾਣਾ ਹੈ।
ਤਿਮਹੀ ਬਿਸ਼ਨ ਸ਼ੰਭੂ ਵੱਢ ਦੋ,
ਉਸੇ ਤਰ੍ਹਾਂ ਵਿਸ਼ਨੂੰ ਤੇ ਜਿਹੜੇ ਸ਼ੰਭੂ ਸ਼ਿਵ ਜੀ ਆਦਿਕ ਹਨ,
ਪੁੱਜੇ ਔਦ ਥਿਰ ਰਹੇ ਨਾ ਕੋ।
ਜਦੋਂ ਇਹਨਾਂ ਦੀ ਉਮਰ ਪੁੱਜਣੀ ਹੈ ਉਦੋਂ ਇਹਨਾਂ ਨੇ ਵੀ ਥਿਰ ਨਹੀਂ ਰਹਿਣਾ, ਕਾਲ ਨੇ ਇਹਨਾਂ ਨੂੰ ਵੀ ਖਾ ਜਾਣਾ।
ਅਪਰਨ ਕੀ ਗਿਣਤੀ ਕਹੋ ਕੌਣ।
ਹੁਣ ਜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀਆਂ ਨੂੰ, ਸ਼ਿਵ ਜੀ ਨੂੰ ਕਾਲ ਨੇ ਖਾ ਜਾਣਾ, ਤੇ ਬਾਕੀ ਹੋਰਨਾਂ ਦੀ ਤਾਂ ਗਿਣਤੀ ਕੀ ਕਰਨੀ ਹੈ? ਮਨੁੱਖਾਂ ਜੀਵਾਂ ਦੀ ਤਾਂ ਗਿਣਤੀ ਕੀ ਕਰਨੀ ਹੈ?
ਜੋ ਥਿਰ ਰਹੇ ਚੌਦਹੂੰ ਪਾਉਣ,
ਜਿਹੜਾ ਚੌਦਾਂ ਭਵਨਾਂ ਵਿੱਚ ਥਿਰ ਰਹਿਣ ਵਾਲਾ ਹੈ।
ਯਾ ਤੇ ਥੂਲ ਦ੍ਰਿਸ਼ਟ ਕੋ ਨੇ,
ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ, ਉਹਦੇ ਤੋਂ ਬਿਨਾਂ ਬਾਕੀ ਇਹ ਜਿਤਨਾ ਥੂਲ ਪਸਾਰਾ ਹੈ ਇਹ ਨਾਸ਼ਵਾਨ ਹੈ।
ਮੈਂ ਆਛੇ ਦੇ ਕਸ਼ਟ ਅਛੇ ਹੈ।
ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਭਾਈ ਇਹ ਥੂਲ ਪਸਾਰਾ ਹੈ, ਇਸ ਥੂਲ ਪਸਾਰੇ ਨੂੰ ਆਪਣਾ ਸਰੂਪ ਨਹੀਂ ਜਾਣਨਾ।
ਸਤ ਚੇਤਨ ਆਦਿਕ ਜੋ ਕਈਅਤ,
ਪਰਮਾਤਮਾ ਦਾ ਸਤ ਚੇਤਨ ਆਨੰਦ ਸਰੂਪ ਕਿਹਾ ਜਾਂਦਾ ਹੈ।
ਸੂਖਮ ਤੇ ਅਤ ਸੂਖਮ ਲਈਅਤ,
ਸੂਖਮ ਤੋਂ ਸੂਖਮ ਕਰਕੇ ਜਾਣਿਆ ਜਾਂਦਾ ਹੈ।
ਤਿਸ ਟਿਗ ਕਾਲ ਨ ਪਹੁੰਚੈ ਖਾਏ,
ਉਹਦੇ ਨੇੜੇ ਕਾਲ ਨਹੀਂ ਪਹੁੰਚਦਾ, ਨਾ ਹੀ ਕਾਲ ਉਸ ਨੂੰ ਖਾ ਸਕਦਾ, ਭੱਖ ਸਕਦਾ ਹੈ।
ਅਬਨਾਸ਼ੀ ਜੋ ਨੀਤ ਰਹਾਏ,
ਔਰ ਜੋ ਅਬਨਾਸ਼ੀ ਹੈ, ਵਿਨਾਸ਼ ਤੋਂ ਰਹਿਤ ਹੈ, ਸਦਾ ਰਹਿਣ ਵਾਲਾ ਹੈ।
ਸੋ ਸਰੂਪ ਆਪਣੋ ਪਹਿਚਾਨੋ,
ਇਹ ਭਾਈ ਉਹਨੂੰ ਤੁਸੀਂ ਆਪਣਾ ਸਰੂਪ ਕਰਕੇ ਪਹਿਚਾਣੋ, ਉਹਨੂੰ ਤੁਸੀਂ ਆਪਣਾ ਸਰੂਪ ਕਰਕੇ ਜਾਣੋ।
ਰਹੋ ਅਨੰਦ ਸ਼ੋਕ ਨੈ ਠਾਨੋ,
ਸਦਾ ਆਨੰਦ ਵਿੱਚ ਰਹੋ, ਕਦੇ ਮਨ ਚ ਸ਼ੋਕ ਨਾ ਮਨਾਓ, ਕਿਉਂਕਿ ਆਤਮਾ ਕਦੇ ਨੀ ਮਰਦੀ।
ਇਸ ਸਮ ਸਦਾ ਬਾਲ ਨੇ ਤਰੁਣਾ,
ਉਹ ਆਤਮਾ ਸਦਾ ਇੱਕੋ ਜੀ ਰਹਿੰਦੀ ਹੈ, ਨਾ ਬਚਪਨ ਵਿੱਚ ਆਉਂਦੀ ਹੈ ਨਾ ਜਵਾਨ ਹੁੰਦੀ ਹੈ।
ਬ੍ਰਿਧ ਨਾ ਜਨਮ ਨਾ ਹੋਏ ਤਬ ਮਰਨਾ,
ਨਾ ਹੀ ਉਹ ਬੁੱਢੀ ਹੁੰਦੀ ਆ, ਨਾ ਹੀ ਉਹਦਾ ਜੰਮਣਾ ਹੁੰਦਾ ਤੇ ਨਾ ਹੀ ਉਹਦਾ ਮਰਨਾ ਹੁੰਦਾ।
ਦੁੱਖ ਦਾਰਿਦਰ ਨਹੀਂ ਜਿਸ ਮਾਈ,
ਜਿਸ ਵਿੱਚ ਨਾ ਕੋਈ ਦੁੱਖ ਹੈ ਤੇ ਨਾ ਹੀ ਕੋਈ ਦਲਿੱਦਰ ਹੈ, ਸਦਾ ਹੀ ਆਨੰਦ ਸਰੂਪ ਹੈ ਆਤਮਾ।
ਰੂਪੇ ਆਨੰਦ ਬਿਗਨ ਕੋ ਨਾਈ,
ਜਿੱਥੇ ਸਦਾ ਆਨੰਦ ਹੈ, ਆਨੰਦ ਹੀ ਆਨੰਦ ਹੈ, ਔਰ ਕਿਸੇ ਵੀ ਪ੍ਰਕਾਰ ਦਾ ਬਿਗਨ ਨਹੀਂ ਹੈ।
ਸ੍ਰੀ ਸਤਿਗੁਰ ਕੋ ਤਹਾਂ ਨਿਵਾਸ,
ਮਹਾਰਾਜ ਜੀ ਕਹਿੰਦੇ ਗੁਰੂ ਦਾ ਉੱਥੇ ਵਾਸਾ ਹੈ, ਐਸਾ ਜਿਹੜਾ ਸਰੂਪ ਹੈ ਨਾ, ਗੁਰੂ ਉੱਥੇ ਵਸਦਾ, ਖਾਲਸਾ ਜੀ ਗੁਰੂ ਦਾ ਉੱਥੇ ਨਿਵਾਸ ਹੈ।
ਜੈ ਠਾਂ ਹਰਖ ਨਾ ਸ਼ੋਕ ਨਾ ਨਾਸ਼,
ਨਾ ਹਰਖ ਹੈ ਨਾ ਸੋਗ ਹੈ, ਔਰ ਨਾ ਹੀ ਜਿੱਥੇ ਕਦੇ ਕੁਝ ਨਾਸ਼ ਹੁੰਦਾ।
ਪਰਮ ਦੁਖੀ ਲਖ ਜਗ ਕੇ ਜੀਵ,
ਗੁਰੂ ਆਉਂਦਾ ਕਿਉਂ ਹੈ ਸੰਸਾਰ ਵਿੱਚ, ਉਹ ਸੁਣੋ। ਕਹਿੰਦੇ ਸੰਸਾਰ ਦੇ ਜੀਵਾਂ ਨੂੰ ਪਰਮ ਦੁਖੀ ਵੇਖ ਕੇ, ਜੀਵਾਂ ਨੂੰ ਦੁੱਖਾਂ ਵਿੱਚ ਘਿਰਿਆ ਹੋਇਆ ਵੇਖ ਕੇ,
ਜਿਨ ਕੇ ਮਨ ਸੁਖ ਸ਼ਾਂਤ ਨਾ ਥੀਵ,
ਜੀਵਾਂ ਦੇ ਮਨਾਂ ਵਿੱਚ ਨਾ ਸੁਖ ਹੈ, ਨਾ ਸ਼ਾਂਤੀ ਹੈ, ਨਾ ਆਨੰਦ ਹੈ।
ਦੇਹ ਅਹੰਤਾ ਧਰ ਧਰ ਗਾਡੇ,
ਜੀਵਾਂ ਦੇ ਮਨਾਂ ਵਿੱਚ ਦੇਹ ਦੀ ਹੰਗਤਾ ਬਣੀ ਹੋਈ ਹੈ, ਆਪਣੇ ਸਰੀਰ ਦੀ ਹੰਗਤਾ ਪੱਕੀ ਕੀਤੀ ਹੋਈ ਹੈ।
ਦਿਨ ਪ੍ਰਤ ਰਾਗ ਦੁਐਖ ਬਹੁ ਬਾਡੇ
ਦਿਨ ਪ੍ਰਤੀ ਦਿਨ ਜਿਨ੍ਹਾਂ ਅੰਦਰ ਰਾਗ ਤੇ ਦੁਵੈਸ਼ ਵੱਧ ਰਹੀ ਹੈ
ਪੰਜ ਕਲੇਸ਼ਨ ਬਸੀ ਹਮੇਸ਼
ਜਿਹੜੇ ਪੰਜ ਪ੍ਰਕਾਰ ਦੇ ਕਲੇਸ਼ ਨੇ ਅਵਿਦਿਆ ਸਿਮਤਾ ਰਾਗ ਦੁਵੈਸ਼ ਅਭਿੰਨਾ ਵੇਸ਼ ਇਹ ਜਿਹੜੇ ਪੰਜ ਪ੍ਰਕਾਰ ਦੇ ਕਲੇਸ਼ ਹਨ
ਪਰਮਤ ਮਾਇਆ ਲੱਗੇ ਹਮੇਸ਼
ਉਰੇ ਦੇ ਵਿੱਚ ਭਰਮਦਿਆਂ ਹੋਇਆ ਜੀਵ ਮਾਇਆ ਵਿੱਚ ਲੱਗੇ ਹੋਏ ਨੇ
ਵਾਦ ਵਿਰੋਧੀ ਪਚ ਪਚ ਮਰੇ
ਅਨੇਕ ਪ੍ਰਕਾਰ ਦਾ ਵਾਦ ਵਿਵਾਦ ਕਰਕੇ ਇੱਕ ਦੂਜੇ ਦੇ ਵਿਰੋਧੀ ਹੋ ਕੇ ਪਚ ਪਚ ਕੇ ਖੁਆਰ ਹੋ ਕੇ ਜੀਵ ਮਰ ਰਹੇ ਨੇ
ਸੰਕਟ ਸਹਿ ਨਰਕ ਮੋ ਪਰੇ
ਔਰ ਫਿਰ ਐਸੇ ਜੀਵ ਅਨੇਕਾਂ ਪ੍ਰਕਾਰ ਦੇ ਸੰਕਟ ਭੋਗ ਕੇ ਫਿਰ ਅੱਗੇ ਨਰਕਾਂ ਵਿੱਚ ਦੁੱਖ ਭੋਗਦੇ ਹਨ
ਤਿੰਨ ਜੀਵਨ ਕੇ ਹਿਤ ਕੋ ਕਰਬੇ
ਇਹੋ ਜਿਹੇ ਜਿਹੜੇ ਜੀਵ ਨੇ ਦੁਖੀ ਸੰਸਾਰ ਦੇ ਉਹਨਾਂ ਦਾ ਭਲਾ ਕਰਨ ਵਾਸਤੇ ਉਹਨਾਂ ਜੀਵਾਂ ਦੇ ਕਲਿਆਣ ਵਾਸਤੇ
ਸਤਿਗੁਰ ਕਰੇ ਦੇਹ ਜਗ ਧਰਬੇ
ਅਕਾਲ ਪੁਰਖ ਜੀ ਗੁਰੂ ਦਾ ਸਰੂਪ ਧਾਰਨ ਕਰਕੇ ਸਮਾਤ ਲੋਕ ਦੀ ਧਰਤੀ ਤੇ ਆਉਂਦੇ ਨੇ ਐਸੇ ਜੀਵਾਂ ਨੂੰ ਦੁੱਖ ਤੋਂ ਤਾਰਨ ਲਈ ਅਕਾਲ ਪੁਰਖ ਜੀ ਹੀ ਗੁਰੂ ਸਰੂਪ ਹੋ ਕੇ ਮਾਤ ਲੋਕ ਵਿੱਚ ਸਰੀਰ ਧਾਰ ਕੇ ਆਉਂਦੇ ਹਨ
ਆਪਣੀ ਸ਼ਕਤ ਸਹਿਤ ਉਪਦੇਸ਼
ਔਰ ਫਿਰ ਆਪਣੀ ਸ਼ਕਤੀ ਸਹਿਤ ਗੁਰਦੇਵ ਜੀ ਸਾਰੇ ਦੁਖੀ ਜੀਵਾਂ ਨੂੰ ਉਪਦੇਸ਼ ਦਿੰਦੇ ਨੇ
ਉਰ ਤੇ ਹਰੇ ਵਿਕਾਰ ਵਿਸ਼ੇਸ਼
ਔਰ ਆਪਣੇ ਜੀਵਾਂ ਦੇ ਸਿੱਖਾਂ ਦੇ ਹਿਰਦਿਆਂ ਵਿੱਚੋਂ ਵਿਕਾਰਾਂ ਨੂੰ ਹਰਦੇ ਹਨ
ਭਲੇ ਪੰਥ ਕੋ ਚਲਨ ਬਤਾਵੇ
ਔਰ ਜਿਹੜਾ ਚੰਗਾ ਰਸਤਾ ਭਲਾ ਰਸਤਾ ਉਹਦੇ ਤੇ ਚੱਲਣਾ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ
ਸ਼੍ਰੇ ਲਹਿ ਤਿਸ ਰੀਤ ਚਲਾਵੇ
ਔਰ ਜਿਹੜੇ ਸਤਿਗੁਰਾਂ ਦੇ ਦੱਸੇ ਹੋਏ ਉਪਦੇਸ਼ ਮੁਤਾਬਕ ਚੱਲਦੇ ਨੇ ਉਹਨਾਂ ਦੀ ਫਿਰ ਮੁਕਤੀ ਹੁੰਦੀ ਆ ਉਹਨਾਂ ਦੀ ਕਲਿਆਣ ਹੁੰਦੀ ਹੈ
ਕਸ਼ਟ ਨਰਕ ਤੇ ਲੇਤ ਬਚਾਏ
ਉਹਨਾਂ ਨੂੰ ਸਤਿਗੁਰੂ ਜੀ ਨਰਕਾਂ ਦੇ ਕਸ਼ਟ ਤੋਂ ਬਚਾ ਲੈਂਦੇ ਨੇ ਉਹਨਾਂ ਨੂੰ ਨਰਕਾਂ ਦੀ ਅੱਗ ਚ ਨਹੀਂ ਸੜਨ ਦਿੰਦੇ
ਜਗੇ ਭਾਗ ਨਰ ਸੋ ਗੁਰ ਪਾਏ
ਹਾਂ ਭਾਈ ਗੁਰੂ ਵੀ ਹਰ ਇੱਕ ਨੂੰ ਨਹੀਂ ਮਿਲਦਾ ਜਿਨ੍ਹਾਂ ਦੇ ਭਾਗ ਜਾਗੇ ਹੁੰਦੇ ਨੇ ਉਹਨਾਂ ਨੂੰ ਗੁਰੂ ਦਾ ਮੇਲ ਪ੍ਰਾਪਤ ਹੁੰਦਾ ਗੁਰ ਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪਰਗਾਸਾ
ਲੈ ਉਪਦੇਸ਼ ਧਰੇ ਜਗ ਸਾਗਰ
ਔਰ ਸਤਿਗੁਰਾਂ ਦਾ ਉਪਦੇਸ਼ ਪ੍ਰਾਪਤ ਕਰਕੇ ਉਹ ਸਿੱਖ ਇਸ ਜਗਤ ਤੋਂ ਇਹ ਸੰਸਾਰ ਸਮੁੰਦਰ ਤੋਂ ਤਰਦੇ ਹਨ
ਅਪਰ ਤਰਾਵੇਂ ਹੋਤ ਉਜਾਗਰ
ਬਸ ਨਹੀਂ ਆਪ ਤਰਦੇ ਨੇ ਔਰ ਆਪਣੇ ਨਾਲ ਹੋਰਨਾਂ ਨੂੰ ਵੀ ਤਾਰਨ ਦੀ ਸਮਰੱਥਾ ਰੱਖ ਕੇ ਦੂਸਰਿਆਂ ਨੂੰ ਵੀ ਤਾਰਦੇ ਹਨ
ਸ਼ੁਭ ਮਗ ਕੋ ਬਤਾਏ ਕਰ ਕਾਰਜ
ਸਤਿਗੁਰੂ ਜੀ ਸ਼ੁਭ ਰਸਤਾ ਸ਼ੁਭ ਮਾਰਗ ਸੰਸਾਰ ਦੇ ਜੀਵਾਂ ਨੂੰ ਦੱਸਦੇ ਹਨ
ਆਪਣ ਥਾਨ ਪਹੁੰਚੇ ਗੁਰ ਆਰਜ
ਸ਼ੁਭ ਰਸਤਾ ਦੱਸ ਕੇ ਸੰਸਾਰ ਦੇ ਜੀਵਾਂ ਨੂੰ ਮੁੜ ਕੇ ਨਿੱਜ ਆਪਣੀ ਜਗ੍ਹਾ ਤੇ ਜਿਹੜਾ ਅਕਾਲ ਪੁਰਖ ਦਾ ਘਰ ਹੈ ਸਤਿਗੁਰੂ ਜੀ ਮੁੜ ਕੇ ਫਿਰ ਆਪਣੇ ਉਸੇ ਨਿੱਜ ਘਰ ਵਿੱਚ ਵਾਪਸ ਚਲੇ ਜਾਂਦੇ ਹਨ
ਜਿਮ ਛਿਤ ਪਰ ਦੁਰ ਪਿੱਛ ਕਰਾਲਾ
ਉਦਾਹਰਣ ਦਿੰਦੇ ਨੇ ਕਹਿੰਦੇ ਜਿਵੇਂ ਧਰਤੀ ਤੇ ਕਾਲ ਪਿਆ ਹੋਵੇ ਸੋਕਾ ਪਿਆ ਹੋਵੇ
ਕਹਿ ਕਹਿ ਉਪਜੈ ਤਪਤ ਵਿਸਾਲਾ
ਹਰ ਪਾਸੇ ਤਪਸ਼ ਪੈਂਦੀ ਹੋਵੇ ਅੱਤ ਦੀ ਗਰਮੀ ਨਾਲ ਲੋਕ ਝੁਲਸਦੇ ਹੋਣ
ਜੀਵ ਦੁਖੀ ਭਿਖ ਕਹਿ ਤਤ ਕਾਲਾ
ਔਰ ਜੀਵਾਂ ਨੂੰ ਦੁਖੀ ਵੇਖ ਕੇ ਜੀਵਾਂ ਨੂੰ ਤਪਦਿਆਂ ਸੜਦਿਆਂ ਬਲਦਿਆਂ ਵੇਖ ਕੇ ਫਸਲਾਂ ਨੂੰ ਸੁੱਕਦਿਆਂ ਵੇਖ ਕੇ
ਵਿਦ ਤੈ ਨਭ ਮੈਂ ਮੇਗਨ ਮਾਲਾ
ਆਕਾਸ਼ ਵਿੱਚ ਬੱਦਲ ਆਉਂਦੇ ਨੇ ਛਾ ਕੇ ਮੀਂਹ ਆਉਂਦਾ ਹੈ ਛਾ ਕੇ
ਵਰਖਾ ਕਰਕੇ ਤਪਤ ਮਿਟਾਵੇ
ਉਹ ਜਿਹੜੇ ਬੱਦਲ ਆਉਂਦੇ ਨੇ ਮੀਂਹ ਪਾਉਂਦੇ ਨੇ ਧਰਤੀ ਦੇ ਉੱਤੇ ਵਰਖਾ ਕਰਕੇ ਸਾਰਿਆਂ ਦੀ ਤਪਸ਼ ਮਿਟਾ ਦਿੰਦੇ ਹਨ
ਅੰਨ ਉਪਾਵਨ ਤੇ ਤ੍ਰਿਪਤਾਵੇ
ਧਰਤੀ ਵਿੱਚ ਅੰਨ ਧਨ ਪੈਦਾ ਕਰਕੇ ਧਰਤੀ ਨੂੰ ਖੁਸ਼ਹਾਲ ਬਣਾ ਦਿੰਦਾ ਹੈ ਉਮੀ
ਪੁੰਨ ਸੋ ਮੇਘ ਲੀਨ ਹੋਏ ਜਾਏ
ਏਦਾਂ ਮੀਂਹ ਪਾਉਣ ਤੋਂ ਬਾਅਦ ਸਾਰੀ ਧਰਤੀ ਜਦੋਂ ਹਰਿਆਵਲੀ ਹੋ ਜਾਂਦੀ ਆ ਉਹ ਜਿਹੜੇ ਬੱਦਲ ਨੇ ਉਹ ਮੁੜ ਕੇ ਫਿਰ ਆਕਾਸ਼ ਵਿੱਚ ਹੀ ਵਲੀਨ ਹੋ ਜਾਂਦੇ ਹਨ
ਜੇ ਤੇ ਆਵੇ ਤਹਾਂ ਸਮਾਏ
ਜਿੱਥੇ ਉਹ ਆਉਂਦੇ ਨੇ ਉਹ ਬੱਦਲ ਮੁੜ ਕੇ ਉੱਥੇ ਜਾ ਕੇ ਸਮਾ ਜਾਂਦੇ ਹਨ।
ਦਿਮ ਸਤਿਗੁਰ ਕੇ ਲਖੋ ਸਰੀਰਾ,
ਇਸੇ ਤਰ੍ਹਾਂ ਸਤਿਗੁਰਾਂ ਦੇ ਸਰੀਰ ਜਾਣੋ ਭਾਈ, ਮਾਤ ਲੋਕ ਦੇ ਜੀਵਾਂ ਤੇ ਤਰਸ ਕਰਨ ਆਉਂਦੇ ਨੇ, ਦਇਆ ਕਰਕੇ ਜੀਵਾਂ ਦਾ ਉਧਾਰ ਕਰਕੇ ਮੁੜ ਆਪਣੇ ਉਸੇ ਸਰੂਪ ਵਿੱਚ ਸਮਾ ਜਾਂਦੇ ਨੇ ਜਿੱਥੋਂ ਆਉਂਦੇ ਹਨ।
ਸ਼ੁਭ ਮਗ ਉਪਦੇਸ਼ਿਤ ਕਰ ਧੀਰਾ,
ਸ਼ੁਭ ਮਾਰਗ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਜੀਵਾਂ ਨੂੰ ਉਪਦੇਸ਼ ਦਿੰਦੇ ਹਨ।
ਨਿਜ ਸਥਾਨ ਮੈਂ ਪਹੁੰਚੇ ਜਾਏ,
ਜਾ ਕੇ ਫਿਰ ਆਪਣੇ ਨਿਜ ਸਥਾਨ ਵਿੱਚ ਸੱਚ ਖੰਡ ਵਸੈ, ਨਿਰੰਕਾਰ ਦੇ ਘਰ ਦੇ ਵਿੱਚ ਜਾ ਕੇ ਸਮਾ ਜਾਂਦੇ ਹਨ।
ਨਿਤ ਸਿੱਖਨ ਕਹਿ ਰਹੇ ਸਹਾਏ,
ਸਤਿਗੁਰੂ ਜੀ ਸਦਾ ਆਪਣੇ ਸਿੱਖਾਂ ਦੇ ਸਹਾਈ ਹੁੰਦੇ ਨੇ। ਖਾਲਸਾ ਜੀ ਜੇ ਚਲੇ ਵੀ ਜਾਣ ਤੇ ਨਾ ਸਮਝਣਾ ਗੁਰੂ ਕਿਤੇ ਚਲਾ ਗਿਆ, ਗੁਰੂ ਤਾਂ ਆਕਾਸ਼ ਵਾਂਗੂ ਵਿਆਪਕ ਹੈ। ਜਿਵੇਂ ਆਕਾਸ਼ ਹਰ ਜਗ੍ਹਾ ਤੇ ਹੈ, ਗੁਰੂ ਹਰ ਜਗ੍ਹਾ ਤੇ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਸਿੱਖ ਜਾਣ ਲਵੇ ਆਪਣੇ ਮਨ ਚ ਨਿਸ਼ਚਾ ਕਰਕੇ ਕਿ ਗੁਰੂ ਸਦਾ ਸਹਾਇਕ ਹੈ।
ਉਪਜੈ ਪ੍ਰੇਮ ਪਾਓ ਮਨ ਜਾ ਕੇ,
ਇਹਨਾਂ ਸਿੱਖਾਂ ਦੇ ਮਨਾਂ ਵਿੱਚ ਪ੍ਰੇਮ ਪੈਦਾ ਹੁੰਦਾ, ਭਾਵਨਾ ਪੈਦਾ ਹੁੰਦੀ ਹੈ ਗੁਰੂ ਪ੍ਰਤੀ।
ਅੰਗ ਸੰਗ ਸਤਿਗੁਰ ਹੈ ਤਾਂ ਕੇ,
ਉਹਨਾਂ ਦੇ ਗੁਰੂ ਹਮੇਸ਼ਾ ਅੰਗ ਸੰਗ ਰਹਿੰਦਾ ਹੈ, ਗੁਰੂ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਹੈ।
ਸਤਿਨਾਮ ਸਿਮਰਨ ਕੋ ਦੀਨ,
ਔਰ ਗੁਰੂ ਨੇ ਤਿਨਾਂ ਨੂੰ ਸੱਚੇ ਨਾਮ ਦਾ ਸਿਮਰਨ ਦਿੱਤਾ ਹੋਇਆ ਸਿੱਖਾਂ ਨੂੰ।
ਜਿਸ ਤੇ ਬਨੋ ਨਹੀਂ ਕਬ ਦੀਨ,
ਜੇ ਤੁਸੀਂ ਸੱਚੇ ਨਾਮ ਦਾ ਜਾਪ ਜਪੋਗੇ, ਜਪੋਗੇ ਸਤਨਾਮ ਸ੍ਰੀ ਵਾਹਿਗੁਰੂ, ਇਹ ਜਾਪ ਜਪ ਕੇ ਤੁਸੀਂ ਕਦੇ ਦੁਖੀ ਨਾ ਹੋਵੋਗੇ।
ਤਾਰਾ ਰਾਜ ਹਿਤ ਸ਼ਸਤਰ ਗਹਾਏ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਮੈਂ ਤੁਹਾਨੂੰ ਸ਼ਸਤਰ ਧਾਰਨ ਕਰਵਾਏ ਨੇ, ਇਹਨਾਂ ਸ਼ਸਤਰ ਧਾਰਨ ਕਰਵਾਉਣ ਦਾ ਮਕਸਦ ਹੈ ਕਿ ਤੁਹਾਨੂੰ ਇਹ ਧਰਤੀ ਦਾ ਰਾਜ ਦੇਣਾ, ਕਿਉਂਕਿ ਇਹਨਾਂ ਸ਼ਸਤਰਾਂ ਦੇ ਨਾਲ ਧਰਤੀ ਦਾ ਰਾਜ ਮਿਲਦਾ ਹੈ।
ਮਾਰੇ ਜੰਗ ਮੈਂ ਸੁਰਗ ਸਿਧਾਏ,
ਔਰ ਜਿਹੜੇ ਜੰਗ ਦੇ ਮੈਦਾਨ ਚ ਰਣ ਭੂਮੀ ਵਿੱਚ ਲੜਦਿਆਂ ਸ਼ਹੀਦ ਹੋਣਗੇ, ਉਹ ਦੇਵਪੁਰੀ ਨੂੰ ਸੱਚਖੰਡ ਨੂੰ ਬਿਰਾਜਮਾਨ ਹੋਣਗੇ।
ਦੇਵੀ ਮਾਤ ਅੰਕ ਮੈਂ ਪਾਏ,
ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਪ੍ਰਮਾਤਮਾ ਦੀ ਜਿਹੜੀ ਸ਼ਕਤੀ ਹੈ ਮੈਂ ਤੁਹਾਨੂੰ ਉਹਦੀ ਗੋਦ ਵਿੱਚ ਪਾਇਆ ਹੈ।
ਸਕਲ ਅਕਾਲ ਪੁਰਖ ਲੜ ਲਾਏ,
ਤੁਹਾਨੂੰ ਸਾਰਿਆਂ ਨੂੰ ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਲੜ ਲਾਇਆ ਹੈ।
ਵੇਦ ਸ਼ਾਸਤਰ ਤੇ ਸਾਰ ਨਿਕਾਸ,
ਮਹਾਰਾਜ ਜੀ ਕਹਿੰਦੇ ਸਮੂਹ ਵੇਦਾਂ ਸ਼ਾਸਤਰਾਂ ਦਾ ਜੋ ਸਾਰ ਸਰੂਪ ਹੈ।
ਨਿਜ ਬਾਣੀ ਮੈਂ ਗੁਰਨ ਪ੍ਰਕਾਸ਼ਾ,
ਸਤਿਗੁਰਾਂ ਨੇ ਐਸਾ ਬ੍ਰਹਮ ਗਿਆਨ ਜੋ ਵੇਦਾਂ ਸ਼ਾਸਤਰਾਂ ਚੋਂ ਪੜ੍ਹਨਾ ਔਖਾ ਸੀ, ਉਹ ਮਹਾਨ ਬ੍ਰਹਮ ਗਿਆਨ ਸਤਿਗੁਰੂ ਜੀ ਨੇ ਆਪਣੀ ਗੁਰਬਾਣੀ ਵਿੱਚ ਉਜਾਗਰ ਕੀਤਾ, ਪ੍ਰਗਟ ਕੀਤਾ ਹੈ।
ਪਠੋ ਸੁਣੋ ਉਪਦੇਸ਼ ਕਮਾਵੋ,
ਇਹ ਗੁਰਸਿੱਖੋ ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਿਆ ਕਰੋ, ਔਰ ਗੁਰਬਾਣੀ ਦਾ ਜੋ ਪਵਿੱਤਰ ਉਪਦੇਸ਼ ਆ ਉਹਦੀ ਕਮਾਈ ਕਰਿਆ ਕਰੋ।
ਗੁਰ ਕੇ ਲੋਕ ਨਿਸੰਸੈ ਜਾਵੋ,
ਤੁਹਾਨੂੰ ਗੁਰੂ ਲੋਕ ਦੀ ਪ੍ਰਾਪਤੀ ਹੋਵੇਗੀ। ਜਿੱਥੇ ਗੁਰੂ ਦਾ ਵਾਸਾ ਹੈ ਉੱਥੇ ਤੁਹਾਡਾ ਵਾਸਾ ਹੋਵੇਗਾ, ਜੇ ਗੁਰਬਾਣੀ ਨਾਲ ਜੁੜੇ ਰਹੋਗੇ।
ਤਨ ਕੀ ਗਤ ਐਸੇ ਹੀ ਹੋਤ,
ਜੇ ਰਹੀ ਗੱਲ ਇਹਨਾਂ ਸਰੀਰਾਂ ਦੀ, ਮਹਾਰਾਜ ਜੀ ਕਹਿੰਦੇ ਨਾ ਸਰੀਰਾਂ ਦੀ ਤਾਂ ਇਹੀ ਹਾਲਤ ਹੋਣੀ ਹੈ।
ਬਿਨਸ ਜਾਤ ਹੈ ਜਿਤਕ ਉਦੋਤ,
ਜਿੰਨੇ ਸਰੀਰ ਪੈਦਾ ਹੁੰਦੇ ਨੇ ਉਹ ਸਾਰੇ ਬਿਨਸ ਦੇ ਹਨ।
ਜਿਨੋ ਨਰੋ ਸਿਮਰਿਓ ਸਤਨਾਮੋ,
ਪਰ ਹਾਂ ਜਿਨ੍ਹਾਂ ਨਰਾਂ ਨੇ ਪਰਮੇਸ਼ਰ ਦਾ ਨਾਮ ਸਿਮਰਿਆ ਹੈ।
ਆਤਮ ਗਿਆਨੀ ਥਿਰ ਨਿਜ ਧਾਮੋ,
ਉਹ ਆਤਮ ਗਿਆਨੀ ਹੋ ਕੇ ਆਪਣੇ ਨਿਜ ਸਰੂਪ ਵਿੱਚ ਟਿਕ ਜਾਂਦੇ ਹਨ।
ਤਿਨੋ ਆਪਣੋ ਜਨਮ ਸੁਧਾਰਾ,
ਗੁਰਮੁਖ ਆਪਣਾ ਜਨਮ ਸੁਧਾਰ ਲੈਂਦੇ ਹਨ।
ਪਰੇ ਪਾਰ ਜਗ ਪਾਰਾ ਵਾਰਾ,
ਔਰ ਇਸ ਜਗਤ ਤੋਂ ਪਾਰ ਉਤਰ ਜਾਂਦੇ ਹਨ।
ਬੌਰ ਨ ਜਨਮ ਮਰਨ ਮੈਂ ਆਏ,
ਐਸੇ ਸਿੱਖ ਨਾ ਜੰਮਦੇ ਨੇ ਨਾ ਮਰਦੇ ਨੇ, ਬਹੁਰੇ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੀ ਕਾ, ਹੁਕਮ ਹੈ ਬੂਝ ਸਮਾਵਾਂਗੇ। ਐਸੀ ਅਵਸਥਾ ਉਹਨਾਂ ਗੁਰਸਿੱਖਾਂ ਦੀ ਬਣ ਜਾਂਦੀ ਹੈ।
ਸਤ ਚੇਤਨ ਆਨੰਦ ਸਮਾਏ,
ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ।
ਦੋਹਰਾ ਵੀਰਵਾਰ ਥਿਤ ਪੰਚਮੀ, ਕਾਤਿਕ ਸ਼ੁਧੀ ਸੁਜਾਨ।
ਖਾਲਸਾ ਜੀ ਵੀਰਵਾਰ ਦਾ ਦਿਨ ਆਇਆ, ਕੱਤਕ ਸੁਧੀ ਪੰਚਮੀ ਦਾ ਦਿਨ ਹੈ। ਕੱਤਕ ਸੁਦੀ ਪੰਚਮੀ ਵਾਲਾ ਦਿਨ, ਦੀਵਾਲੀ ਤੋਂ ਪੰਜਵੇਂ ਦਿਨ। ਕੱਤਕ ਸੁਦੀ ਪੰਚਮੀ ਦਾ ਦਿਨ ਹੈ, ਵੀਰਵਾਰ ਦਾ ਦਿਨ ਹੈ, ਜਿਸ ਦਿਨ ਸਤਿਗੁਰੂ ਜੀ ਇਹ ਬਚਨ ਕਰ ਰਹੇ ਨੇ।
ਭਾਈ ਪ੍ਰਭਾਤ ਆਨੰਦ ਚਿੱਤ, ਸ਼੍ਰੀ ਮੁਖ ਕਮਲ ਸਮਾਨ।
ਦਿਨ ਚੜਿਆ, ਪ੍ਰਭਾਤ ਵੇਲਾ ਹੋਇਆ। ਕੱਤਕ ਸੁਦੀ ਪੰਚਮੀ ਦਾ ਦਿਨ, ਵੀਰਵਾਰ ਦਾ ਦਿਨ ਹੈ। ਮਹਾਰਾਜ ਜੀ ਦਾ ਚਿਹਰਾ ਕਮਲ ਦੇ ਫੁੱਲ ਸਮਾਨ ਖਿੜਿਆ ਹੋਇਆ।
ਜੋ ਭਾਈ ਗਿਰਾ ਸੁਗੰਧ ਲੈਣ ਕੇ ਕਾਰਨ।
ਹੁਣ ਖਾਲਸਾ ਜੀ ਜਿਵੇਂ ਕਮਲ ਚੋਂ ਸੁਗੰਧੀ ਲੈਂਦੇ ਨੇ ਭੌਰੇ, ਏਦਾਂ ਸਤਿਗੁਰੂ ਜੀ ਦੇ ਚਿਹਰੇ ਰੂਪੀ ਕਮਲ ਮੁਖ ਦੇ ਵਿੱਚੋਂ ਬਾਣੀ ਰੂਪੀ ਸੁਗੰਧੀ ਲੈਣ ਵਾਸਤੇ
ਮਿਲੇ ਚਾਏ ਨਰ ਮਦਪ ਹਜ਼ਾਰਨ।
ਹਜ਼ਾਰਾਂ ਦੀ ਗਿਣਤੀ ਚ ਜਿਹੜੇ ਨਰ ਇਕੱਠੇ ਹੋਏ ਨੇ, ਭੌਰਿਆਂ ਦੇ ਸਮਾਨ ਆਏ ਨੇ, ਗੁਰੂ ਰੂਪੀ ਕਮਲ ਰੂਪੀ ਮੁਖੜੇ ਦੇ ਵਿੱਚੋਂ ਬਾਣੀ ਰੂਪੀ ਉਪਦੇਸ਼ ਰੂਪੀ ਸੁਗੰਧੀ ਲੈਣ ਲਈ।
ਜੱਗੇ ਬਿਖੇ ਸੁਨ ਸੁਨ ਗਨ ਗਏ।
ਜਿਹੜਾ ਯੱਗ ਹੋਇਆ ਸੀ ਇੱਕ ਦਿਨ ਪਹਿਲਾਂ ਬ੍ਰਹਮ ਭੋਜ ਦਾ, ਉਹਦੇ ਸੁਣ ਸੁਣ ਕੇ ਅਨੇਕਾਂ ਲੋਕ ਆਏ ਸਨ।
ਅਪਰਨ ਸੰਗ ਜਨਾਵਤ ਪਏ।
ਜਿਹੜੇ ਲੰਗਰ ਛੱਕ ਕੇ ਗਏ ਸੀ, ਉਹਨਾਂ ਨੇ ਹੋਰਨਾਂ ਨੂੰ ਜਾ ਕੇ ਦੱਸਿਆ ਵੀ ਕਲਗੀਧਰ ਜੀ ਨੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਲਈਆਂ।
ਜੈ ਜੈ ਸੁਧ ਪਹੁੰਚੀ ਗੁਰ ਕੇਰੀ।
ਕਿੱਧਰ ਕਿੱਧਰ ਹਰ ਪਾਸੇ ਖਬਰ ਪਹੁੰਚ ਗਈ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ।
ਮਹਿਮਾ ਪਾਕਤ ਵੱਡੋਂ ਵਡੇਰੀ।
ਵੱਡਿਆਂ ਤੋਂ ਵੱਡੀ ਮਹਿਮਾ ਸਤਿਗੁਰੂ ਕਲਗੀਧਰ ਜੀ ਦੀ ਵਖਿਆ ਕਰਦੇ ਨੇ। ਹਰ ਪਾਸੇ ਗੁਰੂ ਸਾਹਿਬ ਦੀ ਉਪਮਾ ਕਰ ਰਹੇ ਨੇ।
ਦਸਮ ਗੁਰੂ ਸੋਢੀ ਸੁਲਤਾਨ।
ਦਸਮ ਗੁਰੂ ਸੋਢੀਆਂ ਦੀ ਕੁੱਲ ਦੇ ਵਿਭੂਖਣ, ਸੋਢੀ ਕੁੱਲ ਟੀਕਾ।
ਸ਼੍ਰੀ ਗੋਬਿੰਦ ਸਿੰਘ ਬਿਦਤ ਜਾਨ।
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਸਾਰੇ ਜਗਤ ਵਿੱਚ ਬਿਦਤ ਤੇ ਪ੍ਰਗਟ ਹਨ।
ਬੈਰੀ ਬਨ ਕੋ ਬਨ ਵਿਸਾਲਾ।
ਬੈਰੀਆਂ ਰੂਪੀ ਜੰਗਲ ਵਾਸਤੇ ਅੱਗ ਦੇ ਸਮਾਨ ਹਨ।
ਵੀਰਨ ਬੀਚ ਵੱਡੇ ਬਲ ਵਾਲਾ।
ਵੀਰਾਂ ਯੋਧਿਆਂ ਵਿੱਚ ਮਹਾਨ ਵੀਰ ਯੋਧੇ ਨੇ। ਕਲਗੀਧਰ ਜੈਸਾ ਕੋਈ ਬਲਵਾਨ, ਕਲਗੀਆਂ ਵਾਲੇ ਪਾਤਸ਼ਾਹ ਜੈਸਾ ਕੋਈ ਸੂਰਮਾ ਨਹੀਂ ਹੈ।
ਲਰੇ ਅਸੰਖ ਸੰਗ ਘਨ ਸ਼ਿਆਮੋ।
ਕਹਿੰਦੇ ਜਿਵੇਂ ਘਨ ਸ਼ਿਆਮ ਅਸੰਖਾਂ ਦੇ ਨਾਲ ਲੜੇ ਸਨ।
ਤਿਮ ਅਤਰਥੀ ਪਇਓ ਇਨ ਨਾਮੋ।
ਐਸੇ ਗੁਰੂ ਕਲਗੀਧਰ ਵੀ ਅਤਰਥੀ ਨੇ, ਕੱਲੇ ਹੀ ਲੱਖਾਂ ਦੇ ਨਾਲ ਲੜੇ ਹਨ।
ਕਿਤਕ ਦਿਵਸ ਸੁਧ ਪ੍ਰਥਮ ਸੁਨਾਈ।
ਆ ਵੇਖੋ ਜੀ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਕੁਝ ਦਿਨ ਖਬਰ ਸੁਣਾ ਦਿੱਤੀ ਹੈ ਕਲਗੀਧਰ ਨੇ ਕਿ ਅਸੀਂ ਜੋਤੀ ਜੋਤ ਸਮਾਉਣ ਲੱਗੇ ਹਾਂ।
ਕਰੇ ਪਰਲੋਕ ਗਮਨ ਗਤ ਦਾਈ।
ਸਤਿਗੁਰੂ ਜੀ ਪਰਲੋਕ ਗਮਨ ਦੀ ਤਿਆਰੀ ਕਰ ਰਹੇ ਹਨ।
ਔਧ ਪੰਚਮੀ ਥਿਤ ਲੋ ਆਜ।
ਕਹਿੰਦੇ ਅੱਜ ਪੰਚਮੀ ਦੀ ਤਿਥੀ ਤੱਕ ਸਤਿਗੁਰਾਂ ਦੀ ਅਵਧ ਹੈ। ਮਹਾਰਾਜ ਜੀ ਕਹਿੰਦੇ ਅੱਜ ਪੰਚਮੀ ਵਾਲੇ ਦਿਨ ਅਸੀਂ ਜੋਤੀ ਜੋਤ ਸਮਾਉਣਾ ਹੈ।
ਕਰਿਓ ਸਕੇਲਨ ਸਕਲ ਸਮਾਜ।
ਜਿੰਨਾ ਸਮਾਜ ਚਾਹੀਦਾ ਜੋਤੀ ਜੋਤ ਸਮਾਉਣ ਲਈ, ਚਿਖਾ ਵਾਸਤੇ ਚੰਦਨ ਲੱਕੜਾਂ ਆਦਿਕ, ਜੌ ਘਿਓ ਕ੍ਰਿਤ ਆਦਿਕ ਸਭ ਕੁਝ ਇਕੱਠਾ ਕਰਵਾ ਕੇ ਰੱਖ ਲਿਆ।
ਦੌਰ ਦੌਰ ਪਹੁੰਚੋ ਤਿੰਨ ਪੌਰ।
ਚਲੋ ਦੌੜ ਕੇ ਭੱਜ ਕੇ ਸਤਿਗੁਰਾਂ ਦੇ ਦਰਸ਼ਨ ਕਰ ਲਈਏ, ਕਿਤੇ ਸਾਡੇ ਜਾਣ ਤੋਂ ਪਹਿਲਾਂ ਜੋਤੀ ਜੋਤ ਨਾ ਸਮਾ ਜਾਣ।
ਦਰਸੋ ਅਪ ਸੋਢੀ ਸਿਰ ਮੋ।
ਚਲੋ ਭਾਈ, ਹੁਣ ਸਤਿਗੁਰਾਂ ਦੇ ਅੰਤਲੇ ਦਰਸ਼ਨ ਨੇ, ਸੋਢੀ ਕੁਲ ਸਿਰ ਮੋਰ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸੋਹਣੀ ਮੂਰਤ ਚੱਲ ਕੇ ਵੇਖ ਲਓ।
ਦੁਰਲਭ ਹੈ ਜਿਨ ਦਰਸ਼ਨ ਪਾਵਨ।
ਇਹਨਾਂ ਦੇ ਦਰਸ਼ਨ ਦੁਰਲਭ ਨੇ ਸੰਗਤ ਜੀ, ਐਸੇ ਸੋਹਣੇ ਦਰਸ਼ਨ ਸ਼ਾਇਦ ਹੀ ਕਿਤੇ ਮੁੜ ਪ੍ਰਾਪਤ ਹੋਣ।
ਪਰਸੇ ਚਤੁਰ ਪਦਾਰਥ ਪਾਵਨ।
ਐਸੇ ਸੋਹਣੇ ਦਰਸ਼ਨ ਨੇ ਬਾਜਾਂ ਵਾਲੇ ਪ੍ਰੀਤਮ ਦੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਚਾਰੇ ਪਦਾਰਥ ਧਰਮ ਅਰਥ ਕਾਮ ਮੋਕਸ਼ ਚੌ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਤਾਏ ਤਾਏ ਅਸ ਕਹਿ ਕਹਿ ਆਏ।
ਦੌੜ ਦੌੜ ਕੇ ਭੱਜ ਭੱਜ ਕੇ ਲੋਕ ਆ ਰਹੇ ਨੇ ਇਸ ਤਰ੍ਹਾਂ ਕਹਿ ਕੇ।
ਕਹੂੰ ਔਰ ਤੇ ਨਰ ਸਮੁਦਾਏ।
ਚਾਰਾਂ ਪਾਸਿਆਂ ਤੋਂ ਅਨੇਕਾਂ ਵਹੀਰਾਂ ਦੇ ਵਹੀਰ ਆ ਰਹੇ ਨੇ।
ਨਿਕਟ ਦੂਰ ਤੇ ਉਰ ਬਿਸਮਾਏ।
ਨੇੜਿਓਂ ਦੂਰੋਂ ਸਭ ਆਉਂਦੇ ਨਾਲੇ ਹੈਰਾਨ ਹੁੰਦੇ ਹਨ।
ਆਨ ਕਰ ਆਨੰਦ ਪਾਏ।
ਸਤਿਗੁਰਾਂ ਨੂੰ ਮਿਲਦੇ ਬੜਾ ਭਾਰੀ ਆਨੰਦ ਸਭ ਦੇ ਹਿਰਦੇ ਚ ਵਰਤਦਾ ਸਤਿਗੁਰਾਂ ਦੇ ਦਰਸ਼ਨ ਕਰਕੇ।
ਯੋਗੀ ਜਤੀ ਪੁੰਜ ਬ੍ਰਹਮਚਾਰੀ।
ਯੋਗੀ ਜਤੀ ਬ੍ਰਹਮਚਾਰੀ, ਬੜੇ ਬੜੇ ਛਤਰਧਾਰੀ, ਬੜੇ ਬੜੇ ਯੋਗੀ ਜਤੀ ਸਭ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਵੈਰਾਗੀ ਬੋ ਪੇਖਨ ਤਾਰੀ।
ਬੜੇ ਬੜੇ ਵੈਰਾਗੀ ਸੰਨਿਆਸੀ ਜੰਗਮ ਸਰੇਵੜੇ ਅਨੇਕ ਪ੍ਰਕਾਰ ਦੇ ਭੇਖਾਂ ਦੇ ਜਿਹੜੇ ਸਾਧੂ ਨੇ ਉਹ ਆਏ ਹਨ।
ਹਿੰਦੂ ਤੁਰਕ ਸੁਨੇ ਜਬ ਜਿਸ ਜਿਸ,
ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਜਿਹਨੇ ਜਿਹਨੇ ਵੀ ਸੁਣਿਆ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਬਾਰੇ।
ਉਤਲਾਵਤ ਆਵਤ ਗਨ ਸਭ ਦਿਸ਼,
ਉਤਲਾ ਕੇ ਬੜੀ ਛੇਤੀ ਨਾਲ ਭੱਜੇ ਹੋਏ ਆਉਂਦੇ ਨੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਪੀਰ ਫਕੀਰ ਸਾਧ ਸਭ ਆਏ,
ਬੜੇ ਬੜੇ ਪੀਰ ਫਕੀਰ ਸਾਧੂ ਮਹਾਤਮਾ ਚੱਲ ਕੇ ਆਏ ਹਨ।
ਦਰਸੈ ਚੋਂ ਪਵਦ ਆਵਤ ਤਾਏ,
ਦਰਸ਼ਨ ਕਰਦੇ ਬੜੇ ਚਾਓ ਨਾਲ ਹੁਮਾ ਨਾਲ ਦਰਸ਼ਨ ਕਰਦੇ ਹਨ।
ਤਨ ਤਨ ਗੁਰ ਸਤ ਗੁਰ ਪੂਰੇ, ਕਹੇ ਸਕਲ ਇਮ ਨਿਕਟ ਕੇ ਦੂਰੇ।
ਧਨ ਹਨ ਸਤਿਗੁਰੂ ਜੀ, ਧਨ ਹਨ, ਧਨ ਹਨ ਏਦਾਂ ਨੇੜੇ ਦੂਰ ਜਿੰਨੇ ਸਿੱਖ ਆਏ ਨੇ ਸਲੋਕ ਆਏ ਨੇ, ਭਾਵੇਂ ਕੋਈ ਹਿੰਦੂ ਹੈ ਮੁਸਲਮਾਨ ਹੈ, ਸਭ ਦੀ ਰਸਨਾ ਤੇ ਇੱਕੋ ਸ਼ਬਦ ਹੈ ਕਲਗੀਆਂ ਵਾਲੇ ਪਾਤਸ਼ਾਹ ਧਨ ਹਨ, ਧਨ ਹਨ।
ਜਉ ਦਿਸ਼ਨ ਤੇ ਮੇਲਾ ਪਇਓ,
ਜਉ ਦਿਸ਼ਾਵਾਂ ਤੋਂ ਬੜਾ ਵੱਡਾ ਭਾਰੀ ਜੋੜ ਮੇਲਾ ਹੋਇਆ ਸੰਗਤ ਦਾ।
ਸਤਿਗੁਰ ਸਭ ਕੋ ਦਰਸ਼ਨ ਦਿਓ,
ਸਤਿਗੁਰੂ ਜੀ ਨੇ ਸਭ ਨੂੰ ਦਰਸ਼ਨ ਦਿਦਾਰੇ ਦਿੱਤੇ ਹਨ।
ਚਾਰ ਕਰੀ ਲਗ ਥੇਰੇ ਦੀਵਾਨ,
ਚਾਰ ਘੜੀਆਂ ਤੱਕ ਮਹਾਰਾਜ ਜੀ ਦੀਵਾਨ ਵਿੱਚ ਸੱਜ ਕੇ ਬੈਠੇ ਰਹੇ।
ਹੁਣ ਇਕਾਂਤ ਪੇ ਪ੍ਰਭੂ ਸੁਜਾਨ,
ਮਹਾਰਾਜ ਜੀ ਉੱਠ ਕੇ ਚਲੇ ਗਏ ਔਰ ਇਕਾਂਤ ਵਿੱਚ ਜਿੱਥੇ ਸਤਿਗੁਰਾਂ ਦਾ ਆਸਣ ਹੈ ਉੱਥੇ ਚਲੇ ਗਏ।
ਦੇਗ ਸਭਨ ਕੋ ਤੈ ਵਰਤਾਈ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਸਾਰਿਆਂ ਵਿੱਚ ਵਰਤਾਈਆਂ ਗਈਆਂ।
ਬਾਂਛਤ ਲੈ ਕਰ ਅਚ ਸਮੁਦਾਈ,
ਸਭ ਨੇ ਮਨ ਬਾਂਛਤ ਦੇਗਾਂ ਪ੍ਰਾਪਤ ਕਰਕੇ ਛਕੀਆਂ ਹਨ।
ਸ਼੍ਰੀ ਗੁਰ ਆਪਣੋ ਥਾਰ ਅਨਾਯੋ,
ਕਲਗੀਧਰ ਪਾਤਸ਼ਾਹ ਵਾਸਤੇ ਇਹਨਾਂ ਨੂੰ ਸੇਵਾਦਾਰ ਲੰਗਰ ਦਾ ਥਾਲ ਲੈ ਆਏ ਹਨ।
ਜੋ ਆਹਾਰ ਜਥਾਰ ਉੱਚ ਪਾਇਓ,
ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੋਜਨ ਗ੍ਰਹਿਣ ਕੀਤਾ, ਲੰਗਰ ਛਕਿਆ ਹੈ।
ਪਾਨਿਤ ਪਾਨ ਕਟੋਰਾ,
ਫਿਰ ਪਾਨ ਜਲ ਛਕਣ ਵਾਸਤੇ ਜਲ ਦਾ ਕਟੋਰਾ ਮੰਗਾਇਆ ਹੈ।
ਪਾਨ ਗਯੋ ਕੀਏ ਆਨੰਦ ਓਰਾ,
ਔਰ ਮਹਾਰਾਜ ਜੀ ਨੇ ਹੱਥਾਂ ਵਿੱਚ ਉਹ ਕਟੋਰਾ ਪਕੜ ਕੇ ਉਹ ਕਟੋਰਾ ਆਪਣੇ ਮੁਖਾਰ ਬਿੰਦ ਨਾਲ ਲਾ ਕੇ ਜਲ ਛਕਿਆ ਹੈ।
ਕੁਛ ਕ ਪੀਓ ਪੁਨ ਚੁਰਾ ਸੁਧਾਰਾ,
ਕੁਝ ਕ ਛਕਿਆ ਤੇ ਕੁਝ ਕ ਜਲ ਦਾ ਫਿਰ ਮਹਾਰਾਜ ਜੀ ਨੇ ਚੂੜਾ ਕੀਤਾ ਹੈ।
ਪਾਨ ਪਖਾਰੇ ਥੇਰੇ ਉਧਾਰਾ,
ਗੁਰਦੇਵ ਨੇ ਆਪਣੇ ਹੱਥ ਧੋਏ ਨੇ, ਹੱਥ ਧੋ ਕੇ ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਹਨ।
ਸਮੇ ਪੋਡੇ ਪਰਯੰਕਾ,
ਔਰ ਗੁਰਦੇਵ ਜੀ ਲੇਟ ਗਏ ਨੇ ਕਿਉਂਕਿ ਸਾਰੀ ਰਾਤ ਤੋਂ ਜਾਗ ਰਹੇ ਸਨ। ਮਹਾਰਾਜ ਜੀ ਕੁਝ ਸਮੇਂ ਲਈ ਆਪਣੇ ਪਲੰਘੇ ਤੇ ਵਿਰਾਜਮਾਨ ਹੋ ਗਏ ਨੇ।
ਸਾਗਰ ਸੋਢੀ ਬੰਸ ਮਯੰਕਾ,
ਐਸੇ ਮਹਾਨ ਸਤਿਗੁਰੂ ਜੋ ਸੋਢੀਆਂ ਦੀ ਕੁਲ ਦੇ ਮਯੰਕ ਚੰਦਰਮਾ ਹਨ।
ਡੇਢ ਜਾਮ ਜਬ ਹੂੰ ਦਿਨ ਰਿਓ,
ਦਿਨ ਬਤੀਤ ਹੋ ਗਿਆ ਜਦੋਂ ਡੇਢ ਪਹਿਰ ਦਿਨ ਬਾਕੀ ਬਚਿਆ, ਸ਼ਾਮ ਦਾ ਸਮਾਂ ਹੋਇਆ। ਇਹ ਪੰਚਮੀ ਵਾਲੇ ਦਿਨ ਦੀ ਗੱਲ ਹੈ ਖਾਲਸਾ ਜੀ, ਵੀਰਵਾਰ ਵਾਲੇ ਦਿਨ ਜਦੋਂ ਡੇਢ ਪਹਿਰ ਦਿਨ ਰਹਿ ਗਿਆ, ਸ਼ਾਮ ਦਾ ਸਮਾਂ ਹੋਇਆ।
ਹੁਣ ਇਸ਼ਨਾਨ ਆਚੀ ਬਿਦ ਕਰੇ,
ਕਲਗੀਧਰ ਪਾਤਸ਼ਾਹ ਨੇ ਇਸ਼ਨਾਨ ਪਾਨ ਕੀਤਾ ਹੈ।
ਕੋਸ਼ਿਸ਼ ਸਭ ਨਵੀਨ ਅਨਵਾਈ,
ਸੋਹਣੀ ਨਵੀਂ ਪੁਸ਼ਾਕ ਜਿਹੜੀ ਸੇਵਕ ਦਾਸ ਸੇਵਾ ਨੇ ਭਾਈ ਧਰਮ ਸਿੰਘ ਹੋਣਾ ਨੇ ਤਿਆਰ ਕਰਵਾਈ ਸੀ, ਭਾਈ ਸੰਤੋਖ ਸਿੰਘ ਹੋਣਾ ਨੇ, ਉਹ ਨਵਾਂ ਚੋਲਾ ਨਵੀਂ ਪੁਸ਼ਾਕ ਲਿਆਂਦੀ ਗਈ, ਉਹ ਨਵੀਂ ਪੁਸ਼ਾਕ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੀ ਹੈ।
ਸ਼ੁਸ਼ਕ ਕਾਚ ਕਟ ਕਸੀ ਸੁਹਾਈ,
ਔਰ ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਗਿੱਲਾ ਕਸ਼ਹਿਰਾ ਉਤਾਰ ਕੇ ਤੇੜ ਸ਼ੁਸ਼ਕ ਕਸ਼ਹਿਰਾ ਧਾਰਨ ਕੀਤਾ ਹੈ।
ਕੇਸਨ ਤੇ ਸਭ ਨੀਰ ਨਿਚੋਰਾ,
ਗੁਰਦੇਵ ਨੇ ਕੇਸ ਵੀ ਧੋਏ ਨੇ, ਆਪਣੇ ਕੇਸੀ ਇਸ਼ਨਾਨ ਕੀਤਾ ਹੈ ਤੇ ਕੇਸਾਂ ਦੇ ਵਿੱਚ ਜਿਹੜਾ ਜਲ ਸੀ ਉਹ ਆਪਣੇ ਹੱਥਾਂ ਨਾਲ ਨਿਚੋੜਿਆ ਹੈ।
ਧੂਪ ਤੁਖਾਏ ਗੰਧ ਚੱਕ ਚੋਰਾ,
ਕੇਸਾਂ ਵਿੱਚ ਧੂਪ ਤੁਖਾਈ ਹੈ, ਕੇਸਾਂ ਨੂੰ ਸੁਗੰਧੀਦਾਰ ਕੀਤਾ ਹੈ।
ਚੂਰਾ ਨੀਕੀ ਰੀਤ ਬਣਾਇਓ,
ਕੇਸ ਹਰੇ ਕਰਕੇ ਗੁਰਦੇਵ ਨੇ ਕੇਸਾਂ ਦਾ ਭਲੀ ਪ੍ਰਕਾਰ ਨਾਲ ਜੂੜਾ ਕੀਤਾ ਹੈ।
ਸ਼ਮਸ ਮੂਚ ਕੇਸ਼ਨ ਚਿਕਨਾਇਓ,
ਗੁਰਦੇਵ ਨੇ ਦਾੜੇ ਦੇ ਉੱਤੇ ਤੇ ਮੁਛਹਿਰਿਆਂ ਦੇ ਉੱਤੇ ਥੋੜਾ ਜਿਹਾ ਤੇਲ ਲਿਆ, ਉਹ ਤੇਲ ਲੈ ਕੇ ਆਪਣੇ ਦਾੜੇ ਤੇ ਲਾਇਆ, ਮੁਛਹਿਰਿਆਂ ਤੇ ਲਾਇਆ ਹੈ।
ਹੁਕਮ ਨੀਕ ਨਹੀਂ ਉਸ਼ਨੀਕ,
ਬੜੀ ਸੋਹਣੀ ਦਸਤਾਰ ਬਰੀਕ ਧਾਗੇ ਦੀ ਬਣੀ ਹੋਈ ਉਹ ਸੇਵਾਦਾਰ ਸਤਿਗੁਰਾਂ ਵਾਸਤੇ ਲਿਆਏ ਨੇ।
ਚਿਨ ਕਰ ਧਰ ਥਿਰ ਦਾਸ ਨਜੀਕ,
ਦਸਤਾਰ ਚਿਣ ਕੇ ਜਿਹਨੂੰ ਚੁਣ ਕੇ ਕਹਿੰਦੇ ਨੇ ਨਾ, ਚੁਣ ਕੇ ਦਸਤਾਰ ਚੰਗੀ ਤਰ੍ਹਾਂ ਉਹ ਮਹਾਰਾਜ ਜੀ ਦੇ ਸਰਾਣੇ ਤੇ ਰੱਖੀ ਹੈ।
ਜੂਰੇ ਸੰਗ ਛੋਰ ਅਟਕਾਇਓ,
ਛੋਟੀ ਕੇਸਗੀ ਮਹਾਰਾਜ ਜੀ ਨੇ ਆਪਣੇ ਕੇਸਾਂ ਵਿੱਚ ਜਿਹੜਾ ਜੂੜਾ ਹੈ ਨਾ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਕੇਸਗੀ ਨੀਲੇ ਰੰਗ ਦੀ ਉਹ ਧਾਰਨ ਕੀਤੀ ਹੈ।
ਚਾਹੂ ਔਰ ਪੇਚ ਲਪਟਾਇਓ,
ਕੇਸਗੀ ਦਾ ਸਮੇਤ ਜੂੜਾ ਕਰਕੇ ਫਿਰ ਮਹਾਰਾਜ ਜੀ ਨੇ ਆਲੇ ਦੁਆਲੇ ਉਹ ਕੇਸਗੀ ਲਪੇਟੀ ਹੈ ਸੀਸ ਤੇ।
ਸਨੇ ਸਨੇ ਸਭ ਪੇਚ ਪਰਵਾਰੇ,
ਦਸਤਾਰ ਸਜਾਈ ਹੈ ਹੌਲੇ ਹੌਲੇ ਕਰਕੇ ਮਹਾਰਾਜ ਜੀ ਪੇਚ ਲਾਉਂਦੇ ਹਨ।
ਹੁਣ ਜੂਰੇ ਪਰ ਲਿਆਏ ਸੁਧਾਰੇ,
ਔਰ ਉਹ ਪੇਚ ਜੂੜੇ ਦੇ ਉੱਪਰੋਂ ਦੀ ਮਹਾਰਾਜ ਜੀ ਲੈ ਕੇ ਆਉਂਦੇ ਹਨ।
ਉਗਰ ਮਹਾਨ ਦਿਖਾਏ ਅਗਾਰੀ,
ਹਾਂ ਸੇਵਾਦਾਰ ਅੱਗੇ ਸ਼ੀਸ਼ਾ ਲੈ ਕੇ ਖਲੋਤਾ ਹੋਇਆ, ਸਤਿਗੁਰੂ ਸ਼ੀਸ਼ੇ ਦੇ ਵਿੱਚ ਦਸਤਾਰ ਸਜਾ ਰਹੇ ਨੇ।
ਬਹੁ ਬਿਧ ਤੇ ਦਸਤਾਰ ਸਵਾਰੀ,
ਏਦਾਂ ਬੜੇ ਸੋਹਣੇ ਢੰਗ ਨਾਲ ਮਹਾਰਾਜ ਜੀ ਨੇ ਸੀਸ ਤੇ ਦਸਤਾਰਾ ਸਜਾਇਆ ਹੈ।
ਹੁਣ ਖਜਾਨ ਚੀ ਜਿਗਾ ਦਿਖਾਈ,
ਫਿਰ ਖਜਾਨਚੀ ਮਹਾਰਾਜ ਜੀ ਵਾਸਤੇ ਜਿਗਾ ਲੈ ਕੇ ਆਇਆ।
ਬਹੁਤ ਮੋਲ ਕੀ ਰੁਚਰ ਬਣਾਈ,
ਖਾਲਸਾ ਜੀ ਜਿਗਾ ਬੜੀ ਸੁੰਦਰ ਬੜੀ ਕੀਮਤੀ ਬਹੁ ਮੁੱਲੀ ਹੈ।
ਬਾਗ ਪਾਲ ਪਰ ਬੰਦ ਸਜਾਈ,
ਉਹ ਗੁਰਦੇਵ ਨੇ ਆਪਣੇ ਮੱਥੇ ਤੇ ਸਜਾ ਕੇ ਦਸਤਾਰ ਦੇ ਆਲੇ ਦੁਆਲੇ ਜਿਗਾ ਬੱਧੀ ਹੈ।
ਹੀਰਨ ਕੀ ਦਮਕਾਈ,
ਉਹਦੇ ਵਿੱਚ ਹੀਰਿਆਂ ਦੀ ਲੜੀ ਚਮਕਦੀ ਹੈ ਖਾਲਸਾ ਜੀ।
ਜਬਰ ਜਵਾਹਰ ਜਾਹਰ ਜੋ,
ਬੜੇ ਸੋਹਣੇ ਜਬਰ ਜਵਾਹਰਾਤ ਚਮਕ ਰਹੇ ਹਨ।
ਜਗਮਗ ਜਗਮਗ ਸ਼ੋਭ ਉਦੋਤ,
ਜਗਮਗ ਜਗਮਗ ਕਰਦੀ ਹੈ ਉਹ ਜਿਗਾ ਬੜੀ ਸੋਭਾ ਪਾ ਰਹੀ ਹੈ ਸਤਿਗੁਰਾਂ ਦੇ ਸੀਸ ਤੇ।
ਮੁਕਤਾ ਗੁੱਛਨ ਸ਼ੁਭਤ ਉਜਾਲਾ,
ਮੋਤੀਆਂ ਦੇ ਗੁੱਛੇ ਨਾਲ ਲਟਕਦੇ ਸੋਭ ਰਹੇ ਨੇ।
ਸੁੰਦਰ ਕਲਗੀ ਬਣੀ ਵਿਸਾਲਾ,
ਉਹਦੇ ਵਿੱਚ ਫਿਰ ਗੁਰਦੇਵ ਨੇ ਕਲਗੀ ਸਜਾਈ, ਬੜੀ ਸੁੰਦਰ ਕਲਗੀ ਹੈ ਖਾਲਸਾ ਜੀ।
ਨਾਨਾ ਰੰਗ ਜਵਾਹਰ ਲਾਗੇ,
ਕਲਗੀ ਵਿੱਚ ਵੀ ਨਾਨਾ ਰੰਗ ਦੇ ਜਵਾਹਰਾਤ ਜੜੇ ਹੋਏ, ਅਣੀਆਂ ਜੜੀਆਂ ਹੋਈਆਂ ਹੀਰੇ ਦੀਆਂ।
ਅੜਤ ਅਨੂਠੀ ਜੇਬ ਸੁਜਾਗੇ,
ਬੜੀ ਸੋਹਣੀ ਜਿਨ੍ਹਾਂ ਦੀ ਚਮਕ ਹੈ ਅਨੂਠੀ ਚਮਕ ਹੈ ਗੁਰਦੇਵ ਦੇ ਸੀਸ ਤੇ ਲੱਗੀ ਕਲਗੀ ਦੀ।
ਲੈ ਕਰ ਸੰਗ ਉਤੰਗ ਸਜਾਈ,
ਉਹ ਕਲਗੀ ਲੈ ਕੇ ਉੱਚੀ ਕਰਕੇ ਮਹਾਰਾਜ ਜੀ ਨੇ ਸੀਸ ਤੇ ਸਜਾਈ ਹੈ।
ਆਲੇ ਸਿਰ ਝੂਲਤ ਦਮਕਾਈ,
ਉਹ ਕਲਗੀ ਸੀਸ ਤੇ ਝੂਲਦੀ ਹੈ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਹਿਲਦਾ ਹੈ।
ਸੂਖਮ ਤੇ ਸੂਖਮ ਬਰ ਚੀਰ,
ਸੂਖਮ ਤੋਂ ਸੂਖਮ ਜਿਹੜੇ ਬਰੀਕ ਧਾਗੇ ਦੇ ਬਣੇ ਹੋਏ ਵਸਤਰ ਹਨ।
ਜਾਮਾ ਪੈਰੇ ਉਹ ਦਿਪੈ ਸਰੀਰ,
ਉਹ ਜਾਮਾ ਮਹਾਰਾਜ ਉਹ ਚੋਲਾ ਪਾਇਆ ਸਰੀਰ ਤੇ ਵਿੱਚੋਂ ਸਰੀਰ ਦਿਸਦਾ ਹੈ, ਇੰਨਾ ਬਰੀਕ ਧਾਗੇ ਦਾ ਕੱਪੜਾ ਹੈ ਜਿਹੜਾ ਚੋਲਾ ਸਾਹਿਬ ਨੇ ਪਾਇਆ ਵਿੱਚੋਂ ਤਨ ਨਜ਼ਰ ਆਉਂਦਾ ਹੈ।
ਬਹੁ ਪਾਲਨ ਕੋ ਸਜਿਓ ਵਿਸਾਲਾ,
ਕਈ ਪੱਲੇ ਨੇ ਉਹਦੇ ਪਾਲੇ ਤੋਂ ਭਾਵ ਕਈ ਕਲੀਆਂ ਨੇ ਉਹ ਚੋਲਾ ਜਿਹੜਾ ਮਹਾਰਾਜ ਜੀ ਨੇ ਧਾਰਿਆ ਹੈ।
ਬੰਦ ਬੰਦ ਲੜਕਾਏ ਸੁਟਾਲਾ,
ਮਹਾਰਾਜ ਜੀ ਨੇ ਉਹਦੀਆਂ ਤਣੀਆਂ ਬੰਨ ਕੇ ਚੋਲਾ ਧਾਰਨ ਕੀਤਾ ਹੈ।
ਤੀਖਨ ਧਾਰਾ ਖੜਗ ਕਰਾਲੇ,
ਰਾਤਰੇ ਮਹਾਰਾਜ ਜੀ ਦੇ ਤਿੱਖੀ ਧਾਰਾ ਵਾਲਾ ਤੇਗਾ ਹੈ।
ਕੰਚਨ ਮੁਸ਼ਟ ਜੜਤ ਨਗ ਨਾਲੇ,
ਜਿਹੜਾ ਮੁੱਠਾ ਸੋਨੇ ਦਾ ਬਣਿਆ ਹੋਇਆ ਔਰ ਉਹਦੇ ਵਿੱਚ ਕੀਮਤੀ ਨਗ ਤੇ ਲਾਲ ਜੜੇ ਹੋਏ ਨੇ।
ਜਿਸਕੇ ਲੱਗੇ ਮੁਨਾਲ ਤਨਾਲਾ,
ਜਿਹਦੇ ਨਾਲ ਮੁਨਾਲ ਲੱਗੀ ਹੋਈ ਬੜੀ ਸੁੰਦਰ ਹੈ।
ਕੜੀਆਂ ਅਰ ਚਪੜਾਸ ਵਿਸਾਲਾ,
ਉਹਦੇ ਵਿੱਚ ਕੜੀਆਂ ਲੱਗੀਆਂ ਕੁੰਡੇ ਲੱਗੇ ਹੋਏ ਨੇ ਨਾਲ ਜਿਹਦੇ ਵਿੱਚੋਂ ਡੋਰੀ ਕੱਢ ਕੇ ਪਾਇਆ ਜਾਂਦਾ ਹੈ ਗਾਤਰੇ।
ਜਾਮੀ ਕਰਤੇ ਚਮਕਤ ਚਾਰੂ,
ਔਰ ਜਿਹੜੀਆਂ ਉਹਦੀਆਂ ਠੋਕਰਾਂ ਨੇ ਉਹ ਚਾਂਦੀ ਦੀਆਂ ਲੱਗੀਆਂ ਹੋਈਆਂ ਹਨ।
ਜਰੀ ਗਾਤਰਾ ਜੈ ਗੁਲਜਾਰ,
ਗਾਤਰਾ ਜਿਹੜਾ ਉਹ ਜ਼ਰੀ ਦਾ ਬਣਿਆ ਹੋਇਆ ਬੜਾ ਸੁੰਦਰ ਗੁਲਜ਼ਾਰ ਚਮਕਦਾ ਹੈ ਗਾਤਰਾ।
ਸਤਿਗੁਰ ਲੈ ਕਰ ਤੈ ਸਮੋ,
ਐਸਾ ਗਾਤਰਾ ਐਸੀ ਗਾਤਰੇ ਵਿੱਚ ਤੇਗ ਮਹਾਰਾਜ ਜੀ ਨੇ ਲੈ ਕੇ ਧਾਰਨ ਕੀਤੀ ਹੈ।
ਪੈਰਨ ਤੇ ਪੂਰਬ ਕਰ ਨਮੋ,
ਔਰ ਸਤਿਗੁਰੂ ਜੀ ਨੇ ਗਾਤਰੇ ਤੇਗ ਪਾਉਣ ਤੋਂ ਪਹਿਲਾਂ ਤੇਗ ਨੂੰ ਮੱਥਾ ਟੇਕਿਆ, ਤੇਗ ਨੂੰ ਨਮਸਕਾਰ ਕੀਤੀ ਹੈ।
ਪਰਿਓ ਨਿਖੰਗ ਖਤੰਗ ਖਰਨ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਖੰਗ ਜਿਹੜਾ ਤੀਰਾਂ ਦਾ ਪੱਥਾ ਹੈ ਉਹ ਚੁੱਕਿਆ ਤੇ ਧਾਰਨ ਕੀਤਾ ਹੈ।
ਕੰਚਨ ਲੱਗੇ ਪਏ ਸ਼ੁਭ ਬਰਨ,
ਔਰ ਉਹਦੇ ਵਿੱਚ ਤੀਰ ਭਰੇ ਹੋਏ ਜਿਨ੍ਹਾਂ ਨੂੰ ਸੋਨਾ ਲੱਗਿਆ ਹੋਇਆ ਹੈ।
ਜਰੇ ਕੰਕ ਕੇ ਦੀਰਗ ਪਰਨ,
ਜਿਨ੍ਹਾਂ ਦੇ ਨਾਲ ਕੰਕ ਨਾਮ ਦੇ ਪੰਛੀ ਦੇ ਖੰਭ ਲੱਗੇ ਹੋਏ ਨੇ।
ਜਨ ਸਰਪਨ ਕੋ ਕਰ ਹਿਤ ਥਿਰਨ
ਕਹਿੰਦੇ ਮਾਨੋ ਉੱਡਣੇ ਸੱਪ ਮਹਾਰਾਜ ਜੀ ਨੇ ਆਪਣੇ ਪੱਥੇ ਚ ਇਕੱਠੇ ਕਰਕੇ ਰੱਖੇ ਹੋਏ ਨੇ ਤੀਰਾਂ ਦੇ ਰੂਪ ਚ
ਲੇ ਕਰ ਗਰੇ ਭਿਖੇ ਤਬ ਪਾਇਓ
ਮਹਾਰਾਜ ਜੀ ਨੇ ਤੀਰਾਂ ਦਾ ਪੱਥਾ ਲੈ ਕੇ ਗਲ ਚ ਧਾਰਨ ਕੀਤਾ ਹੈ
ਦੋਇ ਦਿਸ਼ ਤਰਕਸ਼ ਖੜਗ ਸੁਹਾਇਓ
ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਪਾਸੇ ਤੀਰਾਂ ਦਾ ਪੱਥਾ ਤੇ ਇੱਕ ਪਾਸੇ ਗਾਤਰਾ ਦੇ ਵਿੱਚ ਤੇਗ ਸੋਭ ਰਹੀ ਹੈ
ਲੇ ਦਕੂਲ ਬੋ ਮੋਲਾ ਹਾਥ
ਉਹ ਮੁੱਲਾ ਦਕੂਲ ਜਿਸ ਨੂੰ ਆਪਾਂ ਹਜੂਰੀਆ ਵੀ ਕਹਿ ਦਿੰਦੇ ਆ ਉਹ ਮਹਾਰਾਜ ਜੀ ਨੇ ਆਪਣੇ ਹੱਥਾਂ ਵਿੱਚ ਲਿਆ ਹੈ
ਕਮਰ ਕਸੀ ਦਿੜ ਬਲ ਕੇ ਸਾਥ
ਗੁਰਦੇਵ ਨੇ ਕਮਰ ਕੱਸਾ ਲਾਇਆ ਬੜਾ ਕੀਮਤੀ ਦਕੂਲ ਸੀ ਦੋ ਜੇ ਦੇ ਸਿਰੇ ਹੋਣ ਦੋ ਸਿਰਿਆਂ ਵਾਲੇ ਨੂੰ ਕਹਿ ਦਿੰਦੇ ਨੇ ਦਕੂਲ ਕੂਲ ਦਾ ਮਤਲਬ ਹੁੰਦਾ ਕਿਨਾਰਾ ਜਿਹਦੇ ਦੋ ਕਿਨਾਰੇ ਹੋਣ ਉਹਨੂੰ ਕਹਿ ਦਿੰਦੇ ਨੇ ਦਕੂਲ ਉਹ ਮਹਾਰਾਜ ਜੀ ਨੇ ਕਮਰ ਕੱਸਾ ਲੈ ਕੇ ਕੱਸ ਕੇ ਆਪਣੀ ਲੱਕ ਬੱਧੀ ਆ ਕਮਰ ਕੱਸੇ ਨਾਲ
ਬਿਛੂਆ ਖੰਜਰ ਬਾਂਕ ਕਟਾਰ
ਗਾਤਰੇ ਮਹਾਰਾਜ ਜੀ ਨੇ ਛੋਟੇ ਸ਼ਸਤਰ ਬਿਛੂਆ ਕਟਾਰ ਜਮਧਾੜ ਇਹ ਜਿਹੜੇ ਸ਼ਸਤਰ ਨੇ ਮਹਾਰਾਜ ਜੀ ਨੇ ਗਾਤਰੇ ਵਿੱਚ ਧਾਰਨ ਕੀਤੇ ਨੇ ਕਮਰ ਕੱਸੇ ਚ
ਪੇਸ਼ ਕਬਜ ਇਹ ਧਰੇ ਸੁਧਾਰ
ਪੇਸ਼ ਕਬਜ ਇਹ ਮਹਾਰਾਜ ਜੀ ਨੇ ਸੁਧਾਰ ਕੇ ਆਪਣੇ ਕਮਰ ਕੱਸੇ ਵਿੱਚ ਪਾਏ ਹਨ
ਕਮਰ ਕਸਾ ਆਛੀ ਬਿਦ ਕਰਿਓ
ਚੰਗੀ ਤਰ੍ਹਾਂ ਮਹਾਰਾਜ ਜੀ ਨੇ ਆਪਣੀ ਕਮਰ ਕੱਸੀ ਹੈ ਇਹਨਾਂ ਸ਼ਸਤਰਾਂ ਦੇ ਨਾਲ
ਤਥਾ ਯੋਗ ਆਯੁਧ ਗਨ ਧਰਿਓ
ਤਥਾ ਯੋਗ ਇਹ ਸਾਰੇ ਸ਼ਸਤਰ ਮਹਾਰਾਜ ਜੀ ਨੇ ਧਾਰਨ ਕੀਤੇ ਹਨ
ਮਨੋ ਸਰਦ ਰਿਤੂ ਕੋ ਕਨ ਠਠਾ
ਕਹਿੰਦੇ ਮਨ ਨੂੰ ਸਰਵ ਰਿਤੂਆਂ ਦਾ ਕਾਣਾ ਆ ਕੇ ਪਹੁੰਚਿਆ ਹੈ
ਕੰਚਨ ਲਿਪਤ ਸ਼ਸਤਰ ਦੁੱਤ ਛਟਾ
ਸੋਨੇ ਦੇ ਨਾਲ ਲਿਪਤ ਹੋਏ ਜਿਹੜੇ ਸ਼ਸਤਰ ਨੇ ਉਹ ਮਹਾਰਾਜ ਜੀ ਦੇ ਸਰੀਰ ਤੇ ਧਾਰਨ ਕੀਤੇ ਹੋਏ ਬਿਜਲੀ ਦੇ ਪ੍ਰਕਾਸ਼ ਦੇ ਸਮਾਨ ਹਨ
ਉਜਲ ਮੁਕਤਾ ਹਲਕੀ ਮਾਲਾ
ਗਲ ਵਿੱਚ ਸਤਿਗੁਰਾਂ ਨੇ ਉਜਵਲੇ ਮੋਤੀ ਜਿਹੜੇ ਨੇ ਸੁੱਚੇ ਮੋਤੀ ਉਹਨਾਂ ਮੋਤੀਆਂ ਦੀ ਮਾਲਾ ਗਲ ਵਿੱਚ ਪਾਈ ਹੋਈ ਹੈ
ਮਨੋ ਬਲਾ ਕਾ ਸ਼ੁਭਤ ਵਿਸਾਲਾ
ਕਹਿੰਦੇ ਜਿਵੇਂ ਬਗਲੇ ਉੱਡਦੇ ਨੇ ਨਾ ਚਿੱਟੇ ਰੰਗ ਦੇ ਏਦਾਂ ਗਲ ਵਿੱਚ ਪਾਈ ਮੋਤੀਆਂ ਦੀ ਮਾਲਾ ਸਤਿਗੁਰਾਂ ਦੇ ਕੰਠ ਚ ਸੋਭ ਰਹੀ ਹੈ
ਕਰ ਮੈਂ ਤਨੁੱਖ ਇੰਦਰ ਧਨ ਸ਼ੋਭਾ
ਗਲ ਦੇ ਵਿੱਚ ਇੱਕ ਮੋਢੇ ਤੇ ਸਤਿਗੁਰਾਂ ਨੇ ਤਨਖ ਧਾਰਨ ਕੀਤਾ ਹੈ ਤਨਖ ਮਹਾਰਾਜ ਜੀ ਨੇ ਧਾਰਨ ਕੀਤਾ ਹੋਇਆ ਹੈ
ਸਿੱਖੀ ਸਿੱਖ ਮਨ ਆਨੰਦ ਗੋਬਾ
ਐਸੇ ਸਤਿਗੁਰੂ ਜੋ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਆਨੰਦ ਦੀ ਲਗਰ ਪੈਦਾ ਕਰਨ ਵਾਲੇ ਹਨ
ਬੋਲਨ ਮਧੁਰੀ ਧੁਨ ਗੰਭੀਰ
ਮਿੱਠੇ ਮਿੱਠੇ ਬੋਲ ਗੁਰੂ ਕਲਗੀਧਰ ਜੀ ਬੋਲਦੇ ਨੇ ਮੁਖਾਰਬਿੰਦ ਚੋਂ
ਸੁਨ ਹਰਕਤ ਜਨ ਚਾਤ੍ਰਿਕ ਤੀਰ
ਸੁਣ ਕੇ ਸਿੱਖ ਜਿਹੜੇ ਚਾਤ੍ਰਿਕ ਬੱਬੀਆਂ ਦੇ ਸਮਾਨ ਕੋਲ ਬੈਠੇ ਆਨੰਦਿਤ ਹੁੰਦੇ ਹਨ
ਜਾਚਿਤ ਬੂੰਦ ਗਿਆਨ ਉਪਦੇਸ਼
ਸਤਿਗੁਰਾਂ ਕੋਲ ਉਪਦੇਸ਼ ਰੂਪੀ ਸਵੰਤੀ ਬੂੰਦ ਮੰਗਦੇ ਨੇ ਸਿੱਖ
ਹਰਨ ਤ੍ਰਿਖਾ ਵਿਸ਼ਿਆਨ ਕਲੇਸ਼
ਸਿੱਖਾਂ ਦੀ ਪਿਆਸ ਜਿਹੜੀ ਹੈ ਵਿਸ਼ਿਆਂ ਵਿਕਾਰਾਂ ਦੀ ਬੁਝਾਉਣ ਵਾਸਤੇ ਉਹਨਾਂ ਅੰਦਰ ਆਤਮਕ ਆਨੰਦ ਪੈਦਾ ਕਰਨ ਵਾਸਤੇ ਸਤਿਗੁਰੂ ਜੀ ਵੀ ਉਪਦੇਸ਼ ਦੇਣਾ ਚਾਹੁੰਦੇ ਨੇ
ਜੋ ਦਿਸ਼ ਤੇ ਦਰਸ਼ਨ ਇਤਿਆਏ
ਸਤਿਗੁਰੂ ਤਿਆਰ ਬਰ ਤਿਆਰ ਹੋ ਗਏ ਏਦਾਂ ਹੀ ਗਏ ਨੇ ਸੱਚਖੰਡ ਜਿਵੇਂ ਮਹਾਰਾਜ ਜੀ ਨੇ ਸਰੂਪ ਧਾਰਿਆ ਨਾ ਸ਼ਸਤਰਾਂ ਵਸਤਰਾਂ ਸਮੇਤ ਏਦਾਂ ਹੀ ਸਣੇ ਦੇ ਸੱਚਖੰਡ ਗਏ ਨੇ ਕਲਗੀਧਰ ਜੀ ਕਹਿੰਦੇ ਇਸੇ ਤਰ੍ਹਾਂ ਸਰੂਪ ਜਦੋਂ ਧਾਰਨ ਕਰ ਲਿਆ ਮਹਾਰਾਜ ਜੀ ਦਰਸ਼ਨ ਦੇਣ ਵਾਸਤੇ ਬੈਠੇ ਸੰਗਤ ਵਿੱਚ ਦਰਸ਼ਨ ਦੇਣ ਲੱਗੇ
ਲਖੇ ਮਹਾਤਮ ਕੋ ਮੁੱਦ ਪਾਏ
ਸਿੱਖ ਸਤਿਗੁਰਾਂ ਦਾ ਮਹਾਤਮ ਜਾਣ ਕੇ ਖੁਸ਼ੀ ਪ੍ਰਾਪਤ ਕਰਦੇ ਨੇ
ਵਹਿਰ ਸਿੰਘਾਸਨ ਪਰ ਪ੍ਰਭ ਥਿਰੇ
ਸਿੰਘਾਸਨ ਤੇ ਆ ਕੇ ਮਹਾਰਾਜ ਜੀ ਬੈਠੇ ਹਨ
ਸਭਨ ਕਾਮਨਾ ਪੂਰਵਨ ਕਰੇ
ਸਭਨਾਂ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਦੇ ਹਨ
ਹੱਥ ਬੰਦ ਕਰ ਨਾਥੇ ਬੰਦੇ
ਹੱਥ ਜੋੜ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦੇ ਨੇ ਸਾਰੇ ਸਿੱਖ
ਇਹ ਚਿੱਤ ਸਿਰ ਤਰ ਪਦ ਅਰਬਿੰਦੇ
ਕਈ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਮੱਥਾ ਟਿਕਾ ਦਿੰਦੇ ਨੇ ਕਈਆਂ ਦਾ ਚੁੱਕਣ ਨੂੰ ਚਿੱਤ ਨਹੀਂ ਕਰਦਾ ਕਿ ਸਿਰ ਗੁਰੂ ਚਰਨਾਂ ਤੋਂ ਚੁੱਕੀਏ
ਉਚਰੈ ਉਸਤਤ ਕਰੈ ਸੁਣਾਵਨ
ਔਰ ਮਹਾਰਾਜ ਜੀ ਦੀ ਉਸਤਤ ਕਰਕੇ ਸਤਿਗੁਰਾਂ ਨੂੰ ਸੁਣਾਉਂਦੇ ਹਨ
ਜਗਤ ਉਧਾਰਨ ਹਿਤ ਤੁਮ ਆਵਨ
ਕਹਿੰਦੇ ਸਤਿਗੁਰੂ ਤੁਸੀਂ ਜਗਤ ਦੇ ਸਾਡੇ ਵਰਗੇ ਜੀਵਾਂ ਨੂੰ ਉਧਾਰਨ ਵਾਸਤੇ ਆਏ ਹੋ
ਆਖਨ ਕੋ ਦੇ ਕਰ ਬ੍ਰਹਮ ਗਿਆਨ
ਲੱਖਾਂ ਨੂੰ ਬ੍ਰਹਮ ਗਿਆਨ ਦੇ ਕੇ ਤਾਰਨ ਆਏ ਹੋ ਕਲਗੀਆਂ ਵਾਲੇ ਪਾਤਸ਼ਾਹ ਜੀ
ਲੱਖੋਂ ਲਾਗੇ ਭਗਤ ਮਾਨ
ਤੁਹਾਡੀ ਕਿਰਪਾ ਨੂੰ ਲੱਖਾਂ ਨੂੰ ਬ੍ਰਹਮ ਗਿਆਨ ਹੋਇਆ ਲੱਖਾਂ ਹੀ ਭਗਤੀ ਕਰਨ ਲੱਗੇ ਹਨ
ਗੁਰਸਿੱਖੀ ਜਿਤ ਕਿਤ ਵਿਸਤਾਰੀ
ਗੁਰੂ ਨਾਨਕ ਦੀ ਸਿੱਖੀ ਦਾ ਵਿਸਥਾਰ ਹਰ ਪਾਸੇ ਕੀਤਾ ਤੁਸਾਂ ਨੇ
ਇਹ ਉਪਦੇਸ਼ ਵਿਸ਼ੇ ਬਿਖਟਾਰੀ
ਔਰ ਉਪਦੇਸ਼ ਦੇ ਕੇ ਸਿੱਖਾਂ ਦੇ ਹਿਰਦਿਆਂ ਚ ਵਿਸ਼ਿਆਂ ਦਾ ਜ਼ਹਿਰ ਲਾਇਆ ਹੈ
ਪੰਥ ਖਾਲਸਾ ਉਤਪਤ ਕਰਿਓ
ਪੰਥ ਖਾਲਸੇ ਦੀ ਉਤਪਤੀ ਕੀਤੀ ਹੈ
ਤੁਰਕ ਤੇਜ ਜਗ ਤੇ ਪਰਿਓ
ਤੁਰਕਾਂ ਦਾ ਤੇਜ ਇਸ ਜਗਤ ਤੋਂ ਖਤਮ ਕਰ ਦਿੱਤਾ ਹੈ
ਇਤਿਆਦਕ ਜਸ ਕਰੇ ਉਚਾਰਨ
ਇਹਦਾ ਸਤਿਗੁਰਾਂ ਦਾ ਜਸ ਕਰਦੇ ਨੇ ਸੇਵਕ
ਦਰਸ਼ਨ ਪ੍ਰਾਪਤ ਨਰਨ ਹਜ਼ਾਰਨ
ਹਜ਼ਾਰਾਂ ਨਰਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਹੋ ਰਹੇ ਨੇ
ਮੁਖ ਸਭਨ ਸੁਣਾਏ ਬਖਾਨਾ
ਸਭ ਨੂੰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਸੁਣਾ ਕੇ ਕਹਿਣ ਲੱਗੇ
ਸੁਣੋ ਖਾਲਸਾ ਬਨ ਸਾਵਧਾਨਾ
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਤੁਸੀਂ ਸਾਵਧਾਨ ਬਣੋ
ਤਨੋ ਕਨਾਤ ਚੁਗਿਰ ਦੇ ਭਲੇ
ਸਾਡੇ ਚਾਰੇ ਪਾਸੇ ਕਨਾਤ ਤਣ ਦੇ ਭਲੀ ਪ੍ਰਕਾਰ ਨਾਲ
ਜਿਸ ਤੇ ਦੂਰ ਹੋਏ ਨਰ ਖਲੇ
ਕਨਾਤ ਦੇ ਦੂਰ ਦੂਰ ਹੋਣਾ ਸਾਰਿਆਂ ਨੇ ਕਿਸੇ ਨੇ ਨੇੜੇ ਨਹੀਂ ਆਉਣਾ
ਸਭ ਚੰਦਨ ਈਂਧਨ ਤਿਸ ਮਾਈ
ਔਰ ਜਿੰਨਾ ਚੰਦਨ ਦੀ ਲੱਕੜ ਆ ਉਹ ਸਾਰੀ ਉਸ ਕਨਾਤ ਦੇ ਅੰਦਰ ਤੰਬੂ ਦੇ ਵਿੱਚ ਕਨਾਤ ਦੇ ਵਿੱਚ ਇਕੱਠੀ ਕਰਕੇ ਰੱਖੋ
ਪਹੁੰਚੋ ਲਿਓ ਚਿਤਾ ਰਚਤਾਈ
ਔਰ ਉਸ ਚੰਦਨ ਦੀ ਲੱਕੜ ਦੀ ਚਿਤਾ ਰਚ ਦਿਓ ਅੰਦਰ ਚਿਤਾ ਬਣਾ ਦਿਓ
ਪ੍ਰਥਮ ਭੂਮ ਕੋ ਲੇਪੋ ਸਾਰੇ
ਚਿਖਾ ਬਣਾਉਣ ਤੋਂ ਪਹਿਲਾਂ ਥੱਲੇ ਜ਼ਮੀਨ ਨੂੰ ਲਿਪ ਲੋ ਚੰਗੀ ਤਰ੍ਹਾਂ ਪੋਚਾ ਲਾ ਲਵੋ
ਇਸ ਪਰ ਕੁਸ਼ਾ ਦਿਓ ਵਿਸਤਾਰੇ
ਉਹਦੇ ਤੇ ਫਿਰ ਕੁਸ਼ਾ ਦਾ ਵਿਸਥਾਰ ਕਰ ਦਿਓ
ਚੰਦਨ ਚਿਤਾ ਰਚੋ ਤੈ
ਫੇਰ ਉਹਦੇ ਤੇ ਚੰਦਨ ਦੀ ਰਚਿਤਾ ਜਿਹੜੀ ਆ ਉਹ ਬਣਾਉਣੀ ਆ ਤਿਆਰ ਕਰਨੀ ਹੈ
ਜਬ ਤਿਲ ਕ੍ਰਿਤ ਆਦਤ ਵਿੱਚ ਗੇਰ
ਜੋ ਤਿਲ ਘਿਓ ਆਦਿਕ ਜੋ ਵੀ ਪਾਉਣਾ ਉਸ ਚਿਖਾ ਦੇ ਵਿੱਚ ਪਾ ਦੇਣਾ ਪਹਿਲਾਂ ਹੀ
ਸ਼ੋਰਬ ਧਰੋ ਸਕਲ ਤੈ ਜਾਈ
ਔਰ ਜਿੰਨੀਆਂ ਸੁਗੰਧੀਆਂ ਨੇ ਉੱਥੇ ਲਿਆ ਕੇ ਇਕੱਠੀਆਂ ਕਰਕੇ ਰੱਖ ਦਿਓ
ਜੇ ਤਿਆਰੀ ਬਿਲਮ ਬਿਆਈ
ਇਹ ਭਾਈ ਸਿੱਖੋ ਹੁਣੇ ਤਿਆਰੀ ਕਰੋ ਸਾਡੀ ਚੰਦਨ ਦੀ ਚਿਖਾ ਰਚ ਕੇ ਤਿਆਰ ਕਰ ਦਿਓ
ਸੋਚ ਇਸ਼ਨਾਨ ਸਰਬਾਮ ਕੀਨ
ਅਸੀਂ ਇਸ਼ਨਾਨ ਪਾਨ ਕਰ ਚੁੱਕੇ ਹਾਂ ਅਸੀਂ ਸੋਚ ਇਸ਼ਨਾਨ ਬਿਲਕੁਲ ਕਰ ਚੁੱਕੇ ਹਾਂ
ਕੋਸ਼ਿਸ਼ ਨਹੀਂ ਪੈਰ ਤਨ ਲੀਨ
ਪੁਸ਼ਾਕ ਵੀ ਅਸੀਂ ਆਪਣੀ ਨਵੀਂ ਧਾਰਨ ਕਰ ਲਈ ਹੈ
ਨੈ ਬਾਚੋ ਤੁਮ ਅਪਰ ਕਰਨ ਕੋ
ਸਾਡੇ ਵਾਸਤੇ ਤੁਸੀਂ ਹੋਰ ਨੀ ਕੁਝ ਕਰਨਾ ਵੀ ਸਾਨੂੰ ਇਸ਼ਨਾਨ ਕਰਾਉਣਾ ਜਾਂ ਨਵੇਂ ਵਸਤਰ ਪਾਉਣੇ ਨੇ ਉਹ ਅਸੀਂ ਪਹਿਲਾਂ ਹੀ ਧਾਰਨ ਕਰ ਚੁੱਕੇ ਹਾਂ
ਵਸਤਰ ਪੈਰ ਕੀ ਸ਼ਸਤਰ ਧਰਨ ਕੋ
ਵਸਤਰ ਧਾਰਨ ਕਰਕੇ ਸ਼ਸਤਰ ਵੀ ਅਸੀਂ ਧਾਰਨ ਕਰ ਲਏ ਹਨ
ਇਹੀ ਰਹੇਗੇ ਸੰਗ ਹਮਾਰੇ
ਇਹੀ ਸ਼ਸਤਰ ਸਾਡੇ ਨਾਲ ਰਹਿਣਗੇ ਖਾਲਸਾ ਜੀ ਜੋ ਅਸੀਂ ਧਾਰਨ ਕੀਤੇ ਨੇ
ਭਲੀ ਭਾਂਤ ਸਭ ਅੰਗੀਕਾਰੇ
ਭਲੀ ਪ੍ਰਕਾਰ ਨਾਲ ਅਸੀਂ ਸਭ ਕੁਝ ਅੰਗੀਕਾਰ ਕਰ ਲਿਆ ਜੋ ਸਾਨੂੰ ਚਾਹੀਦਾ ਹੈ
ਸੁਣ ਆਇਸ ਕੋ ਸਿੰਘ ਸਿਧਾਰੇ
ਮਹਾਰਾਜ ਜੀ ਦਾ ਹੁਕਮ ਸੁਣ ਕੇ ਸਿੰਘ ਗਏ ਹਨ
ਤਨੀ ਕਨਾਤ ਚੋ ਗਿਰਦੇ ਸਾਰੇ
ਕਨਾਤ ਤਣੀ ਜਿੱਥੇ ਤਖਤ ਹਜ਼ੂਰ ਸਾਹਿਬ ਹੈ ਮਹਾਰਾਜ ਜੀ ਦਾ ਅੰਗੀਠਾ ਹੈ ਉਹਦੇ ਆਲੇ ਦੁਆਲੇ ਕਨਾਤ ਤਣੀ ਹੈ
ਗਾਡੀ ਕਰ ਗਾਡੀ ਗਨ ਮੇਖ
ਬੜੀ ਮਜ਼ਬੂਤੀ ਦੇ ਨਾਲ ਮੇਖਾਂ ਗੱਢ ਕੇ ਕਨਾਤਾਂ ਲਾਈਆਂ ਹਨ
ਡੋਰੇ ਬੰਧਨ ਕੀਨ ਅਸ਼ੇ
ਉਹਨਾਂ ਨਾਲ ਡੋਰੇ ਬੰਨੇ ਹਨ ਭਲੀ ਪ੍ਰਕਾਰ ਨਾਲ
ਲੇਪਨ ਕਰ ਅੰਤਰ ਕੋ ਥਾਏ
ਅੰਦਰੋਂ ਚੰਗੀ ਤਰ੍ਹਾਂ ਸਾਰੀ ਜਗ੍ਹਾ ਦਾ ਲੇਪਨ ਕੀਤਾ ਹੈ
ਚੰਦਨ ਕੋ ਉਚਾਏ ਕਰ ਲਿਆਏ
ਜਿੰਨੀ ਚੰਦਨ ਦੀ ਲੱਕੜ 100 ਮਣ ਲਿਆਂਦੀ ਸੀ ਉਹ ਲਿਆ ਕੇ ਉੱਥੇ ਰੱਖੀ ਹੈ
ਗਨ ਈਂਧਨ ਤੇ ਚਿਖਾ ਮਾਨੀ
ਉਹਦੇ ਨਾਲ ਫਿਰ ਚਿਖਾ ਰਚੀ ਆ ਤਿਆਰ ਕੀਤੀ ਹੈ
ਰਚੀ ਭਲੀ ਵਿਦ ਦਿੜ ਬੌਠਾਨੀ
ਮਜ਼ਬੂਤੀ ਦੇ ਨਾਲ ਚਿਖਾ ਰਚੀ ਆ ਵੀ ਜਦੋਂ ਅੱਗ ਲੱਗੇ ਤੇ ਲੱਕੜਾਂ ਥੱਲੇ ਨਾ ਡਿੱਗਣ
ਜਵਲਤ ਹੁਤਾਸਨ ਪਰੇ ਨਾ ਗਿਰ ਕੇ
ਤਾਂ ਜੋ ਅੱਗ ਬਲੇ ਤੇ ਉਸ ਵਕਤ ਤੇ ਲੱਕੜਾਂ ਥੱਲੇ ਨਾ ਡਿੱਗਣ ਇਹੋ ਜਿਹੇ ਢੰਗ ਨਾਲ ਚਿਖਾ ਰਚੀ ਹੈ
ਇਸ ਪ੍ਰਕਾਰ ਰਚ ਕਾਸ਼ਟ ਧਰ ਕੇ
ਇਹਦਾਂ ਸਾਰੀਆਂ ਲੱਕੜਾਂ ਦੀ ਚਿਖਾ ਰਚ ਕੇ ਤਿਆਰ ਕਰ ਦਿੱਤੀ ਹੈ
ਸ਼ੀਸ਼ੇ ਬੋ ਗੁਲਾਬ ਕੇ ਛਿਰਕੇ
ਫਿਰ ਉੱਤੇ ਗੁਲਾਬ ਦੀਆਂ ਸ਼ੀਸ਼ੀਆਂ ਦਾ ਚਿੱਤਰ ਜਿਹੜਾ ਹੈ ਉਹ ਚਰਚਣ ਕੀਤਾ ਹੈ
ਸਹਿਤ ਕਨਾਤ ਭਿਗੋਵਨ ਕਰਕੇ
ਜਿਹੜੀਆਂ ਕਨਾਤਾਂ ਨੇ ਉਹਨਾਂ ਵਿੱਚ ਵੀ ਸੁਗੰਧੀ ਨਾਲ ਭਿਗੋ ਦਿੱਤੀਆਂ ਹਨ
ਅਤਰ ਫੁਲੇਲ ਚਿਖਾ ਮੋਡਾਰਾ
ਸੋਹਣਾ ਅਤਰ ਫੁਲੇਲ ਚਿਖਾ ਦੇ ਵਿੱਚ ਵੀ ਧਾਰਨ ਕਰਕੇ ਪਾਇਆ ਹੈ
ਜੈ ਕੈ ਉੱਠੀ ਅਦਕ ਮੈਂ ਕਾਰਾ
ਬੜੀ ਸੁਗੰਧੀ ਬੜੀ ਮਹਿਕ ਉਥੋਂ ਪੈਦਾ ਹੋਣ ਲੱਗੀ ਹੈ
ਇਤਿਆਦਕ ਸਭ ਕਾਰਜ ਕਰਕੇ
ਇਤਿਆਦਕ ਸਾਰੇ ਕਾਰਜ ਭਲੀ ਪ੍ਰਕਾਰ ਨਾਲ ਕੀਤੇ ਹਨ
ਸਤਿਗੁਰ ਕੋ ਪਰ ਲੋਕ ਸਿਮਰ ਕੈ
ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੱਚ ਖੰਡ ਨੂੰ ਜਾਣ ਕਰਕੇ
ਸ਼ੋਕ ਸਹਿਤ ਸੋਗਨ ਤੇ ਸੋਚਤ
ਦੇ ਮਨ ਚ ਬੜਾ ਭਾਰੀ ਦੁੱਖ ਹੈ ਸਿੱਖਾਂ ਦੇ ਹਿਰਦਿਆਂ ਵਿੱਚ ਕਰਤਾ ਰਹੇ ਨੇ ਸਾਰੀ ਸੇਵਾ ਪਰ ਮਨ ਵਿੱਚ ਬੜਾ ਭਾਰੀ ਦੁੱਖ ਹੈ
ਬੂੰਦ ਬਿਲੋਚਨ ਤੇ ਜਲ ਮੋਚ
ਕਈ ਸਿੰਘਾਂ ਦੇ ਨੇਤਰਾਂ ਚੋਂ ਨੀਰ ਵਹਿ ਰਿਹਾ ਅੱਖਾਂ ਚੋ ਹੰਝੂ ਵਹਿ ਰਹੇ ਨੇ, ਚੱਲੇ ਨੇ ਬਾਜਾਂ ਵਾਲੇ ਪ੍ਰੀਤਮ ਸਾਨੂੰ ਛੱਡ ਕੇ,
ਕਿਸ ਅਲੰਬ ਅਬ ਕਰ ਹੈ ਬਾਸਾ,
ਅਸੀਂ ਕਿਹਦੇ ਆਸਰੇ ਇੱਥੇ ਰਹਾਂਗੇ, ਸਾਨੂੰ ਕਿਹਦੀ ਟੇਕ ਹੁਣ ਸਤਿਗੁਰੂ ਦਸਵੇਂ ਪਾਤਸ਼ਾਹ ਤੋਂ ਬਿਨਾਂ,
ਕਿਤ ਦਰਸ਼ਨ ਪ੍ਰਾਪਤ ਸੁਖ ਰਾਸਾ,
ਸਾਨੂੰ ਕਿਹਦੇ ਦਰਸ਼ਨ ਹੋਣਗੇ, ਕਿਹਦੇ ਦਰਸ਼ਨ ਕਰਕੇ ਅਸੀਂ ਆਨੰਦਿਤ ਹੋਵਾਂਗੇ,
ਅਰੇ ਕੋ ਨਾਮ ਕੋ ਉਪਦੇਸ਼,
ਕੌਣ ਉਪਦੇਸ਼ ਦੇਗਾ ਕਲਗੀਆਂ ਵਾਲੇ ਪਾਤਸ਼ਾਹ ਤੋਂ ਬਿਨਾਂ,
ਤਜਿਓ ਦੇਸ਼ ਨਿਜ ਬੀਚ ਵਿਦੇਸ਼,
ਅਸੀਂ ਤਾਂ ਆਪਣਾ ਦੇਸ਼ ਛੱਡ ਕੇ ਪੰਜਾਬ ਇੱਥੇ ਆ ਬੈਠੇ ਆ, ਪਰਦੇਸ਼ ਵਿੱਚ ਇੱਥੇ ਕੌਣ ਸਾਨੂੰ ਉਪਦੇਸ਼ ਦੇਵੇਗਾ,
ਇਤਿਆਦ ਤੌਰ ਵਿਖੇ ਵਿਚਾਰੇ,
ਤਾਂ ਸਿੰਘ ਆਪਣੇ ਮਨਾ ਹੀ ਮਨਾ ਵਿੱਚ ਵਿਚਾਰ ਕਰ ਰਹੇ ਨੇ,
ਹੱਥ ਸਾਥ ਸਭ ਕਾਜ ਸੁਧਾਰੇ,
ਹੱਥਾਂ ਨਾਲ ਕੰਮ ਕਰਦੇ ਨੇ, ਮਨ ਮਨ ਇਸ ਤਰ੍ਹਾਂ ਦੇ ਵਿਚਾਰ ਕਰ ਰਹੇ ਨੇ, ਕਲਗੀਧਰ ਜੀ ਸਾਰੀ ਸੰਗਤ ਨੂੰ ਜਿਵੇਂ ਉਪਦੇਸ਼ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।